ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੌ ਵਰਿਆ ਜੀਵਣਾ ਪੀ ਤਨ ਹੋਸੀ ਖੇਹ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰਹੀ ਬਾਬਾ ਫਰੀਦ ਜੀ ਦੇ ਸਲੋਕਾਂ ਦੀ ਕਥਾ ਚਾਲੀ ਸਲੋਕ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਚੁੱਕੇ ਨੇ ਇਕਤਾਲੀਵਾਂ ਸਲੋਕ ਆਰੰਭ ਹੋਇਆ ਬਾਬਾ ਬੁੱਢਾ ਜੀ ਬੰਦਗੀ ਵਾਲੇ ਸਾਧੂ ਮਹਾਂਪੁਰਸ਼ ਤਕਰੀਬਨ 125 ਸਾਲ ਦੀ ਉਮਰ ਪਰ ਹਮੇਸ਼ਾ ਚੜ੍ਹਦੀ ਕਲਾ ਅਤੇ ਭਾਣੇ ਵਿੱਚ ਰਹਿਣ ਕਈ ਹੁੰਦੇ ਆ ਨਾਮ ਜਪਣ ਵਾਲੇ ਵੀ ਹੁੰਦੇ ਆ ਪਰ ਸਬਰ ਸੰਤੋਖ ਨਹੀਂ ਆਉਂਦਾ ਬਾਬਾ ਫਰੀਦ ਜੀ ਬੈਠੇ ਨੇ ਇੱਕ ਨਾਂ ਦਾ ਇਕੱਲਾ ਸਾਧੂ ਆ ਗਿਆ ਆ ਕੇ ਬੇਨਤੀ ਕਰਨ ਲੱਗਾ ਕਿ ਮੈਂ ਚਾਹੁੰਦਾ ਮੇਰੀ ਥੋੜ੍ਹੀ ਜਿਹੀ ਉਮਰ ਵਧਾ ਦਿਓ ਮੇਰੀ ਥੋੜ੍ਹੀ ਲੰਮੀ ਉਮਰ ਹੋ ਜਾਵੇ ਪਰ ਜਦੋਂ ਬਾਬਾ ਫਰੀਦ ਜੀ ਨੇ ਦੇਖਿਆ ਹਾਲਤ ਸਰੀਰ ਕੰਬ ਰਿਹਾ ਉਹਦਾ ਕੋਈ ਸਿਆਲਾਂ ਦੇ ਦਿਨ ਨਹੀਂ ਹੈਗੇ ਕੋਈ ਪੋਹ ਮਾਘ ਦੀਆਂ ਰਾਤਾਂ ਨਹੀਂ ਹੈਗੀਆਂ ਕਿਉਂ ਜਿਉਂ ਜਿਉਂ ਸਰੀਰ ਬਜ਼ੁਰਗ ਹੁੰਦਾ ਗੁਰਬਾਣੀ ਜ਼ਰਾ ਰੋਗ ਵੀ ਕਹਿੰਦੇ ਨੇ ਭਾਵ ਬੁਢੇਪੇ ਦਾ ਰੋਗ ਲੱਗ ਜਾਂਦਾ ਕਈ ਤਰ੍ਹਾਂ ਦੇ ਦੁੱਖ ਅੱਖਾਂ ਵਿੱਚੋਂ ਪਾਣੀ ਵਗਣਾ ਉੱਚਾ ਸੌਣ ਲੱਗ ਜਾਣਾ ਸਰੀਰ ਨੇ ਪਾਚਣ ਸ਼ਕਤੀ ਤੋਂ ਲੈ ਕੇ ਇਤਿਆਦਕ ਕਈ ਇੰਦਰੀਆਂ ਨੇ ਕੰਮ ਛੱਡ ਜਾਣਾ ਹੁਣ ਉੱਧਰੋਂ ਬਜ਼ੁਰਗ ਹੋ ਰਹੇ ਨੇ ਉਹ ਵੱਡੀ ਉਮਰ ਚਾਹੁੰਦਾ ਬਾਬਾ ਨੰਦ ਸਿੰਘ ਦੇ ਸਮੇਂ ਇੱਕ ਭੂਪ ਦਾਸ ਹੋਇਆ ਉਦਾਸੀ ਕੋਕਰੀ ਨਗਰ ਦਾ ਮੋਗੇ ਵਿੱਚ ਪੈਂਦਾ ਪਿੰਡਰ ਕਲਾਂ ਦੇ ਨਾਲ ਆ ਪਿੰਡ ਕੋਕਰੀ ਨਗਰ ਦਾ ਚੰਗਾ ਨਾਮਵਰ ਭੂਪ ਦਾਸ ਉਦਾਸੀਨ ਮਹਾਂਪੁਰਸ਼ ਆ ਅਤੇ ਬੜੇ ਲੋਕ ਦੂਰੋਂ ਨੇੜੋਂ ਮਾਲਵੇ ਦੇ ਉਹਦੇ ਕੋਲ ਜਾਂਦੇ ਨੇ ਸਾਧ ਸੰਗਤ ਸਰੀਰ ਚੱਲਣੋਂ ਹਟ ਗਿਆ ਉਮਰ ਥੋੜ੍ਹੀ ਸਿਆਣੀ ਹੋ ਗਈ ਗੋਡੇ ਕੰਮ ਛੱਡ ਗਏ ਗਠੀਆ ਹੋ ਗਿਆ ਬੜੀ ਤਕਲੀਫ ਦੇ ਵਿੱਚ ਅਰਦਾਸਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜਾ ਕਰ ਰਿਹਾ ਬੇਨਤੀਆਂ ਕਰ ਰਿਹਾ ਕਿ ਮਹਾਰਾਜ ਮੇਰਾ ਕੋਈ ਹੱਲ ਕੱਢੋ ਸਰੀਰ ਨੂੰ ਦੁੱਖ ਵੀ ਬਹੁਤ ਹੈ ਅਤੇ ਮੈਂ ਚਾਹੁੰਦਾ ਮੈਂ ਕੁਛ ਹੋਰ ਉਮਰ ਵੀ ਜ਼ਿਆਦਾ ਭੋਗਾਂ, ਕਿਉਂ ਪਿਛਲੇ ਦਿਨੀ ਆਪ ਜੀ ਨੇ ਇਤਿਹਾਸ ਦੀ ਕਥਾ ਵਿੱਚ ਲੜੀਵਾਰ ਜਿਹੜੀ ਕਥਾ ਚੱਲ ਰਹੀ ਸੀਗੀ ਉਹ 'ਚ ਆਪ ਜੀ ਨੇ ਸਰਵਣ ਕੀਤਾ ਸੀ ਜਦੋਂ ਮਹਾਰਾਜ ਇੱਧਰ ਢਿਲਵਾਂ ਨਗਰ ਵਾਲੇ ਪਾਸੇ ਸਨ। ਇੱਕ ਮਹਾਰਾਜ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਅਦ ਮਿਲਿਆ ਸੀਗਾ ਜਿਹਦੀ 5120 ਸਾਲ ਦੀ ਉਮਰ ਸੀ ਸਾਧੂ ਦੀ। ਉੱਧਰ ਹੁਣ ਭੂਪਦਾਸ ਉਦਾਸੀਨ ਕੋਕਰੀ ਨਗਰ ਦਾ ਰਹਿਣ ਵਾਲਾ ਉਦਾਸੀ ਸਾਧੂ ਜਿਹੜਾ ਮਹਾਂਪੁਰਖ ਹੈ ਇਹ ਉਮਰ ਚਾਹੁੰਦਾ ਹੋਰ ਅਤੇ ਸਰੀਰ ਦੇ ਦੁੱਖ ਵੀ ਕੱਟੇ ਜਾਣ। ਅੱਜ ਬਾਬੇ ਆਨੰਦ ਸਿੰਘ ਦੀ ਵਡਿਆਈ ਸੁਣੀ ਉਹਨੇ ਵੀ ਪੂਰਨ ਸਾਧੂ ਨੇ ਅਤੇ ਹੱਥੀਂ ਪ੍ਰਸ਼ਾਦਾ ਛਕਾਉਂਦੇ ਨੇ ਜਿਨ੍ਹਾਂ ਦੀ ਬਰਸੀ ਆਉਣ ਦੇ ਵੀਰਵਾਰ ਨੂੰ ਆ ਰਹੀ ਹੈ। ਯਾਦ ਕਰ ਰਿਹਾ ਉੱਧਰੋਂ ਅਰਦਾਸ ਕੀਤੀ ਅੰਮ੍ਰਿਤ ਵੇਲੇ ਅਤੇ ਉੱਧਰੋਂ ਗੁਰਬਖਸ਼ ਸਿੰਘ ਸੂਬੇਦਾਰ ਗਾਲਬ ਨਗਰ ਦਾ ਸਵੇਰੇ ਸਾਜਰੇ ਬਾਬਾ ਜੀ ਕੋਲ ਪਹੁੰਚਿਆ ਅਤੇ ਬਚਨ ਲੈਣ ਲੱਗਾ ਕੋਈ ਬਾਬਾ ਜੀ ਮੈਨੂੰ ਹੁਕਮ ਅੱਜ ਦੇ ਦਿਨ ਦਾ ਕੋਈ। ਬਾਬਾ ਜੀ ਕਹਿੰਦੇ ਅੱਜ ਭਾਈ ਆਪਾਂ ਕੋਕਰੀ ਨਗਰ ਵਿੱਚ ਜਾਣਾ, ਕੀਰਤਨੀਆਂ ਨੂੰ ਕਹੋ ਛੇਤੀ ਜਣੇ ਤਿਆਰੀ ਕਰਨ, ਗੱਡੀ ਵੀ ਤਿਆਰ ਕਰੋ ਅਤੇ ਆਪਾਂ ਪਹੁੰਚੀਏ ਉੱਥੇ। ਬਾਬਾ ਆਨੰਦ ਸਿੰਘ ਜੀ ਕਾਰ ਵਿੱਚ ਬੈਠ ਗਏ, ਕੁਛ ਹੋਰ ਸੇਵਾਦਾਰ ਉਹਨਾਂ ਦਿਨਾਂ ਦੇ ਵਿੱਚ ਸਾਈਕਲ ਵੀ ਵਰਤਦੇ ਸਨ ਲੋਕ ਜਦ, ਹੁਣ ਲੋਕ ਛੱਡ ਗਏ ਜਿਹਦੇ ਕਰਕੇ ਸਰੀਰ ਨੂੰ ਕਈ ਦੁੱਖ ਰੋਗ ਵੀ ਲੱਗ ਗਏ। ਜਦੋਂ ਬਾਬਾ ਜੀ ਨੇ ਬਚਨ ਕਰ ਦਿੱਤਾ ਸੂਬੇਦਾਰ ਗੁਰਬਖਸ਼ ਸਿੰਘ ਨੂੰ ਗਾਲਬ ਨਗਰ ਵਾਲੇ ਨੂੰ, ਗੱਡੀ ਤਿਆਰੀ ਹੋ ਗਈ ਅਤੇ ਤੁਰੇ ਅਤੇ ਕੋਕਰੀ ਨਗਰ ਤੋਂ ਬਾਹਰ ਰੂੜਾ ਸਿੰਘ ਨੰਬੜਦਾਰ ਦੇ ਖੂਹ ਦੇ ਉੱਤੇ ਉੱਥੇ ਟਿਕਾਣਾ ਕੀਤਾ। ਕੀਰਤਨੀਆਂ ਪਹੁੰਚੇ ਅਤੇ ਬਾਬੇ ਨੇ ਇਸ਼ਾਰਾ ਕੀਤਾ ਵੀ ਵਿਛਾਈ ਕਰਕੇ ਭਾਈ ਕੀਰਤਨ ਆਰੰਭ ਕਰੋ। ਆਪ ਬਰਾਗਣ 'ਤੇ ਬੈਠ ਗਏ, ਕੀਰਤਨ ਆਰੰਭ ਹੋਇਆ ਅਤੇ ਆਲੇ ਦੁਆਲੇ ਦੂਰੋਂ ਨੇੜੋਂ ਮੱਟ ਵਾਲਾ ਜਿਹੜਾ ਖੂਹ ਸੀਗਾ ਰੂੜੇ ਨੰਬੜਦਾਰ ਦਾ ਅਤੇ ਸੰਗਤਾਂ ਭੱਜ ਭੱਜ ਕੇ ਸਾਧ ਸੰਗਤ ਜੀ ਪਹੁੰਚਣ ਲੱਗੀਆਂ ਅਤੇ ਜਦੋਂ ਦੂਰੋਂ ਨੇੜੇ ਸੰਗਤਾਂ ਆਉਣ ਲੱਗੀਆਂ ਬਾਬਾ ਜੀ ਨੇ ਸੂਬੇਦਾਰ ਨੂੰ ਆਵਾਜ਼ ਮਾਰ ਕੇ ਕਿਹਾ ਗੁਰਬਖਸ਼ਿਆਂ ਨੂੰ ਗਾਲਬ ਵਾਲੇ ਨੂੰ, ਜਾਓ ਜਾ ਕੇ ਇਸੇ ਨਗਰ ਦੇ ਵਿੱਚ ਭੂਪਦਾਸ ਇੱਕ ਸਾਧੂ ਰਹਿੰਦਾ ਉਦਾਸੀਨ, ਉਹਨੂੰ ਲੈ ਕੇ ਆਓ ਬੁਲਾ ਕੇ। ਭਾਈ ਗਏ ਜਦੋਂ ਬੁਲਾਉਣ ਸੂਬੇਦਾਰ ਸਾਹਿਬ ਹੁਣੇ ਅਤੇ ਭੂਪਦਾਸ ਨੇ ਜਵਾਬ ਦੇ ਦਿੱਤਾ ਕਿ ਮੇਰਾ ਸਰੀਰ ਚੱਲਣ ਯੋਗਾ ਨਹੀਂ ਹੈਗਾ, ਮੈਂ ਨਹੀਂ ਜਾ ਸਕਦਾ ਅਤੇ ਮਹਾਂਪੁਰਖਾਂ ਨੂੰ ਇੱਥੇ ਬਾਬਾ ਆਨੰਦ ਸਿੰਘ ਨੂੰ ਇੱਥੇ ਬੁਲਾ ਲਵੋ। ਬਾਬਾ ਆਨੰਦ ਸਿੰਘ ਨੂੰ ਆ ਕੇ ਕੀਰਤਨ ਸੁਣਦਿਆਂ ਨੂੰ ਕੋਲ ਸਤਨਾਮ ਵਾਹਿਗੁਰੂ ਰਵਾਜ਼ਾ ਦੇ ਕੇ ਅਤੇ ਸੂਬੇਦਾਰ ਸਾਹਿਬ ਗੁਰਬਖਸ਼ ਸਿੰਘ ਹੁਣਾਂ ਨੇ ਆ ਕੇ ਸਾਰੀ ਦੱਸੀ ਗੱਲਬਾਤ ਕਿ ਉਹ ਕਹਿੰਦਾ ਮੈਂ ਤੁਰਨ ਯੋਗਾ ਨਹੀਂ, ਸਰੀਰ ਬਹੁਤ ਬੇਬਲ ਹੋਇਆ ਪਿਆ। ਬਾਬਾ ਕਹਿੰਦੇ ਸਾਡੇ ਵਾਲੀ ਕਾਰ ਲੈ ਕੇ ਜਾਓ, ਇਹਦੇ ਉੱਤੇ ਬਿਠਾ ਕੇ ਲੈ ਕੇ ਆਓ। ਬਿਠਾ ਲਿਆਂਦਾ, ਕੀਰਤਨ ਸਰਵਣ ਕਰ ਰਿਹਾ ਬਰਾਗਣ 'ਤੇ ਬੈਠਿਆ ਮਹਾਂਪੁਰਸ਼ ਅਤੇ ਨਮਸਕਾਰ ਕਰਨ ਤੋਂ ਬਾਅਦ ਸੰਗਤ ਦੇ ਵਿੱਚ ਹੀ ਬੈਠ ਗਿਆ। ਦਰਸ਼ਨ ਕਰੀ ਜਾਂਦਾ ਅਤੇ ਬਾਬਾ ਜੀ ਨੇ ਆਵਾਜ਼ ਦੇ ਕੇ ਕਿਹਾ ਇਹਨੂੰ ਮੇਰੇ ਕੋਲ ਨੂੰ ਕਰੋ ਇਹਨੂੰ। ਹਾਂ ਬਾਈ ਦੱਸ, ਤੂੰ ਸਵੇਰੇ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸਾਂ ਕਰ ਰਿਹਾ ਸੀ, ਵਿਚੋਲੇ ਦਾ ਭੇਜਿਆ ਹੋਇਆ ਮੈਂ ਇੱਥੇ ਆਇਆ ਉਹਦੇ ਹੁਕਮ ਮੁਤਾਬਕ, ਦੱਸ ਕੀ ਚਾਹੁੰਦਾ? ਕਹਿੰਦਾ ਬਾਬਾ ਜੀ ਮੇਰਾ ਭਲਾ ਕਰੋ, ਸਰੀਰ ਨੂੰ ਰੋਗ ਬੜਾ, ਬਹੁਤ ਦੁੱਖ ਬਹੁਤ, ਗਠੀਆ ਇੰਨਾ ਹੋ ਚੁੱਕਿਆ ਕਿ ਸਰੀਰ ਚੱਲਦਾ ਨਹੀਂ। ਬਾਬਾ ਜੀ ਕਹਿੰਦੇ ਜਿਹੜੇ ਜਵਾਨੀ 'ਚ ਕੀਤੀਆਂ ਗਲਤੀਆਂ ਉਹੀ ਭੁਗਤ ਰਿਹਾ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ, ਕੀਤੇ ਪਾਪਾਂ ਮੁਤਾਬਕ ਸਰੀਰ ਨੂੰ ਦੁੱਖ ਰੋਗ ਲੱਗਦੇ। ਸਾਧ ਸੰਗਤ ਜੇ ਬੰਦਾ ਜਵਾਨੀ 'ਚ ਚੰਗਾ ਬੀਜ ਲਵੇ ਤਾਂ ਬੁਢਾਪੇ 'ਚ ਦੁੱਖ ਰੋਗ ਨਹੀਂ ਭੋਗਣੇ ਪੈਂਦੇ। ਬਾਬਾ ਫਰੀਦ ਜੀ ਦਾ ਸਮਾਂ ਅਤੇ ਇੱਕ ਕਨੀਚ ਭਾਵ ਉੱਥੇ ਸੇਵਾਦਾਰਨੀ ਸੀ ਘਰ ਵਿੱਚ ਰਹਿੰਦੀ, ਇੱਕ ਇਹਨਾਂ ਕੋਲ ਸੇਵਾਦਾਰ ਸੀ ਅਤੇ ਇੱਕ ਦਿਨ ਘਰ ਨੂੰ ਕੋਈ ਸਮਾਨ ਥੋੜ੍ਹਾ ਜਿਹਾ ਭੇਜਿਆ ਅਤੇ ਜਦੋਂ ਘਰ ਨੂੰ ਕੋਈ ਸਮਾਨ ਭੇਜਿਆ ਅਤੇ ਬੂਹਾ ਖੜਕਾਇਆ ਅਤੇ ਉਸ ਕਨੀਚ ਭਾਵ ਸੇਵਾਦਾਰਨੀ ਨੇ ਬੂਹਾ ਖੋਲ੍ਹਿਆ। ਇਹ ਜਿਹੜਾ ਇੱਥੇ ਨਾਲ ਬਾਹਰ ਰਹਿੰਦਾ ਸੀਗਾ ਬਾਬਾ ਫਰੀਦ ਜੀ ਕੋਲ ਸਮਾਨ ਫੜਾਉਣ ਲੱਗੇ ਦਾ ਦੇਖ ਕੇ ਮਨ ਡੋਲ ਗਿਆ, ਮਨ ਦੇ ਵਿੱਚ ਕੁਛ ਗਲਤ ਖਿਆਲ ਆ ਗਏ। ਜਦੋਂ ਆਏ ਗਲਤ ਖਿਆਲ, ਮਨ ਇਹੋ ਜਿਹਾ ਡੋਲਿਆ, ਫਿਰ ਮੁੜ ਬਾਬਾ ਫਰੀਦ ਜੀ ਕੋਲ ਨਹੀਂ ਗਿਆ, ਆਪਦੇ ਨਗਰ ਦੇ ਵਿੱਚ ਚਲਿਆ ਗਿਆ ਵਾਪਸ। ਕਈ ਦਿਨ ਬੀਤੇ ਅਤੇ ਬਾਬਾ ਫਰੀਦ ਜੀ ਨੇ ਪੁੱਛਿਆ, ਭਾਈ ਉਹ ਫਲਾਨਾ ਸੇਵਾਦਾਰ ਸੀਗਾ ਉਹ ਦੇਖਿਆ ਨਹੀਂ ਬਈ ਕੀ ਗੱਲ? ਨਾਲਦਿਆਂ ਨੇ ਦੱਸਿਆ ਕਿ ਉਹਦਾ ਜੀਵਨ ਡਿੱਗ ਪਿਆ, ਜਿਹੜੀ ਗੋਲੀ ਆਪ ਜੀ ਦੇ ਘਰ ਵਿੱਚ ਸੇਵਾਦਾਰ ਨਹੀਂ ਜਿਹੜੀ ਰਹਿੰਦੀ, ਮਨ ਵਿੱਚ ਗਲਤ ਖਿਆਲ ਆਉਣ ਕਰਕੇ ਉਹ ਡੋਲ ਗਿਆ, ਜੀਵਨ ਤੋਂ ਡਿੱਗਦਾ ਜਾ ਰਿਹਾ, ਉਹ ਆਪਦੇ ਘਰੇ ਚਲਿਆ ਗਿਆ। ਬਾਬਾ ਫਰੀਦ ਜੀ ਨੇ ਸੁਨੇਹਾ ਭੇਜਿਆ, ਜਾਓ ਜਾ ਕੇ ਉਹਨੂੰ ਬੁਲਾ ਕੇ ਲੈ ਕੇ ਆਓ। ਬੁਲਾਇਆ, ਪੁੱਤਰ ਕਹਿ ਕੇ ਗੱਲ ਕੀਤੀ, ਕੋਲੇ ਬਿਠਾ ਲਿਆ। ਦੱਸ ਬੱਚਾ ਕੀ ਗੱਲ, ਕਈ ਦਿਨ ਹੋ ਗਏ ਤੈਨੂੰ ਘਰ ਭੇਜਿਆ ਸੀ ਕੋਈ ਸਮਾਨ ਦੇਣ, ਤੂੰ ਮੁੜ ਕੇ ਨਹੀਂ ਆਇਆ? ਅਤੇ ਹੱਥ ਬੰਨ ਲਏ ਅਤੇ ਕਿਹਾ, ਮੇਰਾ ਜੀਵਨ ਡਿੱਗ ਪਿਆ ਜੀ, ਫਕੀਰ ਸਾਈਂ ਮੇਰਾ ਭਲਾ ਕਰੋ। ਦੱਸ ਪੁੱਤਰਾ ਤੇਰਾ ਕੀ ਕਰੀਏ, ਜੇ ਤੇਰਾ ਜੀਵਨ ਡਿੱਗਿਆ ਦੱਸ ਤੇਰਾ ਨਿਕਾਹ ਕਰਾ ਦੇਈਏ। ਕਹਿੰਦੇ ਫਿਰ ਤਾਂ ਭਲਾ ਹੀ ਹੋਜੂਗਾ। ਕਹਿੰਦੇ ਠੀਕ ਆ, ਫਿਰ ਤੈਨੂੰ ਪਹਿਲਾਂ ਬੱਚੀ ਦੀ ਪਰਖ ਕਰਵਾ ਦੇਈਏ। ਅਤੇ ਜਦੋਂ ਪਰਖ ਕਰਵਾਈ, ਕਹਿੰਦੇ ਹਾਂਜੀ ਇਹੀ ਹੈ ਜੀ ਉਹ ਗੋਲੀ। ਕਹਿ ਦਿੱਤਾ ਤੂੰ ਜਾ, ਇੱਕ ਹਫ਼ਤੇ ਬਾਅਦ ਤੇਰਾ ਨਿਕਾਹ ਕਰਾਂਗੇ, ਤੂੰ ਵਾਪਸ ਆ ਜਾਈਂ। ਉਹ ਆਪਦੀਆਂ ਤਿਆਰੀਆਂ ਕਰਨ ਲੱਗਾ। ਬਾਬਾ ਫਰੀਦ ਜੀ ਨੇ ਉਹ ਜਿਹੜੀ ਗੋਲੀ ਬਹੁਤ ਸੁੰਦਰ ਸੀਗੀ ਜਿਹੜੀ ਉੱਥੇ, ਉਹਨੂੰ ਜਲਾਬ ਦਵਾ ਦਿੱਤਾ ਸਾਧ ਸੰਗਤ। ਪੰਜ ਦਿਨ ਜਲਾਬ ਦਵਾਉਂਦੇ ਰਹੇ, ਜੇ ਨਾ ਸਾਧ ਸੰਗਤ ਸਰੀਰ ਨੂੰ ਢਲਿਆਈ ਆ ਜਾਂਦੀ ਹੈ, ਜੇ ਨਾ ਲੂਜ ਮੋਸ਼ਨ ਵਗੈਰਾ ਲੱਗ ਜਾਂਦੇ। ਬਾਬਾ ਫਰੀਦ ਜੀ ਨੇ ਕੁੱਜਾ ਦੇ ਦਿੱਤੇ, ਦਿੰਦੇ ਰਹੇ। ਕਹਿੰਦੇ ਭਾਈ ਬੀਬੀਆਂ ਨੂੰ ਘਰ ਵਿੱਚ ਕਹਿ ਦਿੱਤਾ ਕਿ ਵਿਆਹੇ ਹੋਏ ਸਨ ਬਾਬਾ ਫਰੀਦ ਜੀ, ਪਰਿਵਾਰ ਵਾਲੇ ਸਨ ਬਾਬਾ ਫਰੀਦ ਜੀ, ਅਤੇ ਘਰ ਵਿੱਚ ਬੀਬੀਆਂ ਨੂੰ ਕਿਹਾ ਜਦੋਂ ਢਲਿਆਈ ਕਰੇ ਤਾਂ ਕੁੱਜੇ ਵਿੱਚ ਕਿਰਿਆ ਕਰਵਾਉਣੀ ਹੈ ਅਤੇ ਕੱਪੜੇ ਨਾਲ ਬੰਨ੍ਹਦੇ ਰਹਿਣਾ। ਹਫ਼ਤੇ ਵਿੱਚ ਸਰੀਰ ਨਿਚੋੜ ਦਿੱਤਾ। ਹਫ਼ਤੇ ਬਾਅਦ ਜਦੋਂ ਉਹ ਨੌਜਵਾਨ ਕੁਛ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਇਆ, ਨਿਕਾਹ ਵਾਸਤੇ ਪਹੁੰਚਿਆ ਬੱਝੇ ਦਿਨ ਮੁਤਾਬਕ, ਅਤੇ ਜਦੋਂ ਪਹੁੰਚਿਆ ਬਾਬਾ ਫਰੀਦ ਜੀ ਕਹਿੰਦੇ ਅਸੀਂ ਆਪਦੇ ਉਸਤਾਦ ਤੋਂ ਸਿੱਖਿਆ ਸੀ ਵੀ ਸ਼ਰ੍ਹਾ ਪੂਰੀ ਰੱਖਣੀ ਹੈ, ਅਤੇ ਜੇ ਕੋਈ ਕਾਰਜ ਕਰਨਾ ਤਾਂ ਤਸੱਲੀ ਕਰਾ ਕੇ ਕਰਨਾ। ਕਹਿੰਦੇ ਹਾਂਜੀ। ਕਹਿੰਦੇ ਜਿਹੜੇ ਬੱਚਿਆਂ ਤੇਰਾ ਨਿਕਾਹ ਕਰਾਉਣਾ ਸੀ ਤੈਨੂੰ ਚਾਹੁੰਦੇ, ਪਹਿਲਾਂ ਨਿਕਾਹ ਤੋਂ ਪਹਿਲਾਂ ਇੱਕ ਨੂੰ ਦਿਖਾ ਦਈਏ। ਉਹੀ ਜਿਹੜੀਆਂ ਪੱਟੀਆਂ ਪਹਿਲਾਂ ਗੁੰਦੀਆਂ ਹੋਈਆਂ ਸਨ, ਸੋਹਣੇ ਵਸਤਰ ਪਾਏ ਸਨ, ਮੁੱਖ 'ਤੇ ਲਾਲੀ ਸੀ, ਜਿਹੜੀਆਂ ਅੱਖਾਂ ਉਹਨੂੰ ਹਿਰਨੀ ਵਰਗੀਆਂ ਦੀਨੀਆਂ ਸਨ, ਰੇਸ਼ਮ ਦੇ ਬਾਲ ਦਿਖਦੇ ਸਨ ਉਹਨੂੰ, ਰੰਗ ਗੋਰਾ ਦਿਖਦਾ ਸੀ। ਉਸ ਕਨੀਚ ਨੂੰ ਦੋ ਬੀਬੀਆਂ ਬਾਹਾਂ ਤੋਂ ਫੜ ਕੇ ਮੂਹਰੇ ਲੈ ਕੇ ਆ ਗਈਆਂ। ਉਹ ਇੱਕਦਮ ਹੈਰਾਨ ਹੋ ਗਿਆ, ਨਹੀਂ ਇਹ ਨਹੀਂ, ਇਹ ਤਾਂ ਕੋਈ ਹੋਰ ਆ। ਬਾਬਾ ਜੀ ਕਹਿੰਦੇ ਉਹੀ ਆ ਭਾਈ। ਮਹਾਰਾਜ ਜੀ ਇੰਨਾ ਫਰਕ ਪੈ ਗਿਆ, ਕੀ ਗੱਲ ਹੋਈ? ਇਹਦਾ ਤਾਂ ਬਹੁਤ ਸੁੰਦਰ ਸੁੰਦਰ ਸੀ ਪਹਿਲਾਂ, ਬੜਾ ਨੂਰ ਸੀ ਇਹਦੇ ਚਿਹਰੇ 'ਤੇ, ਜਿਹੜੇ ਕੇਸ ਰੇਸ਼ਮ ਵਰਗੇ ਸਨ ਇਹ ਤਾਂ ਹੁਣ ਘਾਹ ਫੂਸ ਵਰਗੇ ਬਣੇ ਲੱਗਦੇ। ਉਹ ਲਾਲੀ ਸਾਰੀ ਚਲੀ ਗਈ, ਅੱਖਾਂ 'ਤੇ ਚਿਹਰੇ 'ਤੇ ਪਲੱਤਣ ਆ ਗਈ। ਬਾਬਾ ਫਰੀਦ ਜੀ ਨੇ ਕਿਹਾ ਜਿਹੜਾ ਇਹਦੇ ਵਿੱਚ ਨੂਰ ਸੀ, ਜਿਹੜੀ ਇਹਦੇ ਵਿੱਚ ਉਹ ਜਵਾਨੀ ਸੀ, ਉਹ ਅਸੀਂ ਸਾਰੀ ਨਿਚੋੜ ਕੇ ਅਤੇ ਕੁੱਜਿਆਂ 'ਚ ਰੱਖ ਲਈ। ਅੱਛਾ ਜੀ ਮੈਨੂੰ ਦਿਖਾਓ। ਤਾਂ ਜਦੋਂ ਕੀਤੀ ਤਾਂ ਫਿਰ ਸ਼ਰਮਸਾਰ ਆ ਗਏ। ਬਾਬਾ ਫਰੀਦ ਜੀ ਨੇ ਕਿਹਾ ਜਿਹੜਾ ਇਹ ਗੰਦਗੀ ਦਾ ਟੋਕਰਾ, ਇਹ ਗੰਦਗੀ ਦੀ ਪੋਟਲੀ ਹੈ, ਜਵਾਨੀ ਵਿੱਚ ਜਿਹੜੀ ਗਲਤੀ ਅੱਜ ਤੂੰ ਕਰਨੀ ਆ ਪੁੱਤਰਾ, ਬੁੱਢੇ ਹੋਣ ਤੱਕ ਭਰਨੀ ਪੈਣੀ। ਇਹ ਖਹਿੜਾ ਨਹੀਂ ਛੁੱਟਣਾ। ਅੱਜ ਕੀਤੀਆਂ ਗਲਤੀਆਂ ਗੁਣਾਵਾਂ ਦਾ ਪਾਪ ਭਰਨਾ ਬੜਾ ਮੁਸ਼ਕਲ ਹੋ ਜਾਂਦਾ। ਅਤੇ ਜਦੋਂ ਭੂਪ ਦਾਸ ਨੂੰ ਬਾਬਾ ਨੰਦ ਸਿੰਘ ਜੀ ਨੇ ਵਚਨ ਕੀਤਾ, ਭੂਪ ਦਾਸ ਤੂੰ ਪਹਿਲਾਂ ਵੀ ਅਤੇ ਚੋਲੇ ਪਾਉਣ ਤੋਂ ਬਾਅਦ ਵੀ ਬਹੁਤ ਪਾਪ ਕੀਤੇ, ਜੇ ਚਾਹੁੰਦਾ ਤੇਰਾ ਭਲਾ ਹੋ ਜਾਵੇ ਅਤੇ ਗੁਰੂ ਨਾਨਕ ਦਾ ਲੜ ਫੜ ਲੈ, ਅਤੇ ਨਹੀਂ ਤੇਰਾ ਬੜਾ ਮੁਸ਼ਕਲ ਹੋ ਜੂ। ਜਿਹੜੇ ਵਿਚੋਲੇ ਨੂੰ ਤੂੰ ਬੇਨਤੀ ਕੀਤੀ ਉਹਨੇ ਮੈਨੂੰ ਇੱਥੇ ਭੇਜਿਆ ਤੇਰੇ ਕੋਲ, ਤੂੰ ਅੱਜ ਆਹ ਬੇਨਤੀ ਕੀਤੀ ਸੀ। ਭੂਪ ਦਾਸ ਨੇ ਹੱਥ ਬੰਨ੍ਹੇ ਸਾਧ ਸੰਗਤ ਅਤੇ ਮਾਫੀਆਂ ਮੰਗੀਆਂ ਸਾਰੀ ਸੰਗਤ ਦੇ ਸਾਹਮਣੇ। ਸਾਧ ਸੰਗਤ ਸਾਰਿਆਂ ਦੇ ਸਾਹਮਣੇ ਬਾਬੇ ਨੰਦ ਸਿੰਘ ਨੇ, ਮਹਾਂਪੁਰਸ਼ਾਂ ਨੇ ਗੁਰਮੰਤਰ ਦਾ ਜਾਪ ਕਰਾਇਆ। 2 ਮਿੰਟਾਂ ਬਾਅਦ ਭੂਪ ਦਾਸ ਜਿਹਨੂੰ ਗੱਡੀ 'ਤੇ ਲੱਦ ਕੇ ਲੈ ਕੇ ਆਏ ਸੀ, ਤੁਰ ਨਹੀਂ ਸਕਦਾ ਸੀ, ਪਿਆ ਰਹਿੰਦਾ ਸੀ, ਅੱਜ ਆਪਦੇ ਡੇਰੇ ਨੂੰ ਤੁਰ ਕੇ ਆਪ ਵਾਪਸ ਗਿਆ। ਸਾਧੂ ਦੀ ਖੇਡ ਵੱਡੀ ਆ, ਪਰ ਆਹ ਜਿਹੜੀਆਂ ਜਵਾਨੀਆਂ ਦੂਜੀਆਂ ਤੀਜੀਆਂ ਚੀਜ਼ਾਂ ਸਾਧ ਸੰਗਤ ਥੱਲੜੀਆਂ ਗੱਲਾਂ ਨੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾ ਪਿਰਹੜੀ ਸੱਚੀ ਰਹਿ ਰਾਸੇ। ਜਿਹੜਾ ਬਹੁਤਾ ਜਿਉਣਾ ਲੰਮੀ ਉਮਰ ਇਹ ਕਿਸੇ ਕੰਮ ਨਹੀਂ ਹੈਗੀ। ਕਿਵੇਂ ਕਹਿੰਦੇ ਬਾਬਾ ਫਰੀਦ ਜੀ, ਆਓ ਆਪਾਂ ਉਹਨਾਂ ਦੇ ਸਲੋਕਾਂ ਦੀ ਕਥਾ ਵੀ ਸਰਵਣ ਕਰੀਏ ਅਤੇ ਅੱਗੇ ਲਈਏ। ਲਾਹਾ ਜੀ,
ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ।
ਕਹਿੰਦੇ ਹੁਣ ਬੁੱਢਾ ਹੋ ਗਿਆ ਉਹਨੂੰ ਉਪਦੇਸ਼ ਕਰਦੇ ਜਿਹੜੇ ਲੰਮੀ ਉਮਰ ਚਾਹੁੰਦਾ। ਕਹਿੰਦੇ ਹੁਣ ਸਿਆਲ ਨਹੀਂ, ਸਿਆਲਾਂ ਤੋਂ ਬਗੈਰ ਇਹ ਸਰੀਰ ਇਹੋ ਜਿਹਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਕਿ ਕੰਬਲੇ ਪਿਆ ਪਾਣੀ ਵੀ ਕੋਹਾਂ ਦੂਰ ਲੱਗਣ ਲੱਗ ਜਾਂਦਾ ਜੀ।
ਜੇ 100 ਵਰਿਆ ਜੀਵਣਾ ਭੀ ਤਨ ਹੋ ਸੀ ਖੇ।
ਕਹਿੰਦੇ ਜੇ ਤੂੰ ਸੈਂਕੜਿਆਂ ਵਰਿਆ ਜਿਉਂ ਵੀ ਲਿਆ। 450 ਸਾਲ ਇੱਕ ਸਾਧੂ ਸੀ ਜਿਹੜਾ ਅੰਮ੍ਰਿਤਸਰ ਸਾਹਿਬ ਵਿੱਚ ਜਿਉਂਦਾ ਰਿਹਾ ਸੀਗਾ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ, 250 ਸੀ। ਬਾਬਾ ਬੀਰ ਅਮਦਾਸ ਜੀ ਸਰੀਰ ਤੌਰ 'ਤੇ ਰਹੇ, ਜਿਹੜੇ ਮਾਤਾ ਗੁਜਰ ਕੌਰ ਦੇ ਚਾਚਾ ਜੀ ਦੇ ਪੁੱਤਰ ਸਨ, ਉਹਨਾਂ 250 ਸਾਲ ਸਾਧ ਸੰਗ ਉਮਰ ਸੀ। ਅਤੇ ਬਿਨਾਂ ਵਸਤਰਾਂ ਤੋਂ ਸਾਰਾ ਜੀਵਨ ਉਹਨਾਂ ਨੇ ਆਈ ਸੰਸਾਰ ਦਾ ਬੇਅੰਤ ਭਲਾ ਕੀਤਾ, ਬਹੁਤ ਸਾਧੂ ਉਹਨਾਂ ਨੇ ਜੋੜੇ ਹਨ ਜੀ।
ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ
ਆਏ ਹੁਣ ਤੇ ਆਏ ਹੁਣ ਦਿਨ ਬਦਲਦੇ ਰਹੇ, ਗਰਮੀਆਂ ਤੋਂ ਸਿਆਲਾਂ ਦੇ ਦਿਨ ਆ ਗਏ, ਪੋਹ ਮਾਘ ਦੀਆਂ ਰਾਤਾਂ ਆਈਆਂ, ਠੰਡ ਆ ਗਈ। ਬਾਬੇ ਫਰੀਦ ਨੂੰ ਬੜੀ ਠੰਡ ਲੱਗੀ, ਇੱਕਦਮ ਜੰਗਲ ਤੋਂ ਤੁਰਦੇ ਪਿੰਡਾਂ ਦੇ ਵਿੱਚ ਆ ਗਏ, ਲੱਭਣ ਲੱਗੇ ਕਿਤੇ ਮੈਨੂੰ ਥੋੜ੍ਹਾ ਕੋਈ ਸੇਕਾ ਮਿਲੇ। ਸੇਕ ਲੱਭਦੇ ਪਹੁੰਚੇ ਅਤੇ ਇੱਕ ਝਵਰੀ ਪਠਿਆਰਣ ਦਾਣੇ ਭੁੰਨ ਰਹੀ ਹੈ। ਆ ਬੇਨਤੀ ਕੀਤੀ ਕਿ ਮੈਨੂੰ ਬੜੀ ਠੰਡ ਲੱਗ ਰਹੀ ਹੈ ਅਤੇ ਜੇ ਤੇਰੀ ਆਗਿਆ ਹੋਵੇ ਮੈਂ ਦਾਣੇ ਵੀ ਝੋਕੀ ਜਿਹੜਾ ਝੋਕਾ ਵੀ ਲਾਈ ਜਾਊਂਗਾ ਅਤੇ ਭੁੱਖ ਵੀ ਕੁਛ ਲੱਗੀ ਹੈ, ਜੇ ਤੂੰ ਜਿਹੜੇ ਦਾਣੇ ਤੇਰੇ ਕੋਲ ਵਾਧੂ ਹੋਣਗੇ ਅਤੇ ਮੈਨੂੰ ਦਿੰਦਾ ਰਹੂੰਗਾ, ਕਰੇਂਗੀ ਅਤੇ ਮੈਂ ਉਹ ਖਾਂਦਾ ਰਹੂੰਗਾ। ਪਠਿਆਰੇ ਨੇ ਕਹਿ ਤਾ ਸੱਤ। ਪਠਿਆਰਿਆਂ ਦੇ ਕਹਿਣ ਦੇ ਉੱਤੇ ਉੱਥੇ ਝੋਕਾ ਲਾਈ ਗਿਆ, ਬਾਬਾ ਫਰੀਦ ਜੀ ਲਾਉਂਦੇ ਨੇ ਅਤੇ ਜਿਉਂ ਜਿਉਂ ਸੇਕਾ ਲੱਗਦਾ ਉੱਧਰੋਂ ਕੋਈ ਦਾਣਾ ਬੁੜਕ ਕੇ ਡਿੱਗਦਾ ਅਤੇ ਮੁੱਖ ਵਿੱਚ ਪਾਉਂਦੇ ਬਿੰਦ ਝੱਟ। ਜੇ ਤੁਹਾਨੂੰ ਪਤਾ ਆਪ ਜੀ ਨੂੰ ਜਦੋਂ ਸਰੀਰ ਨਿੱਘਾ ਹੋ ਜਾਵੇ ਅਤੇ ਭੁੱਖ ਪੂਰੀ ਹੋ ਜਾਵੇ ਅਤੇ ਨੀਂਦ ਪੈਣ ਲੱਗ ਜਾਂਦੀ ਹੈ, ਅਤੇ ਝੋਕਾ ਜਿਹੜਾ ਲਾਉਂਦੇ ਝੋਕਾ ਲਾਉਂਦਿਆਂ ਲਾਉਂਦਿਆਂ ਅਤੇ ਨੀਂਦ ਪੈਣ ਲੱਗੀ ਅਤੇ ਦੇਖਿਆ ਵੀ ਇਹ ਤਾਂ ਢਿੱਲਾ ਪੈਣ ਲੱਗ ਗਿਆ। ਜਿਹੜਾ ਪੜਪੁੰਜਾ ਹੱਥ ਵਿੱਚ ਸੀ ਉਸ ਝਿਉਰੀ ਦੇ ਜਿਹੜੇ ਦਾਣੇ ਭੁੰਨਣ ਵਾਲੀ ਦੇ, ਅਤੇ ਜਦੋਂ ਦੇਖਿਆ ਜਦੋਂ ਢਿੱਲੇ ਪਏ ਅਤੇ ਪੜਪੁੰਜਾ ਘੁਮਾ ਕੇ ਉਹਨੇ ਬਾਬੇ ਫਰੀਦ ਦੇ ਸਿਰ ਦੇ ਵਿੱਚ ਮਾਰਿਆ। ਸਿਰ ਦੇ ਵਿੱਚ ਵੱਜਣ ਦੀ ਦੇਰ ਸੀ ਅਤੇ ਅੱਖਾਂ ਖੁੱਲੀਆਂ ਤੇ ਇਹ ਸਲੋਕ ਉਸ ਸਮੇਂ ਉਚਾਰਿਆ ਜੀ।
ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ।
ਸਾਧ ਸੰਗਤ ਕਈ ਤਰ੍ਹਾਂ ਦੇ ਜੀਵਨ 'ਚ ਭੁਲੇਖੇ ਪੈ ਜਾਂਦੇ ਆ। ਸੁਲੇਮਾਨ ਹੋਇਆ ਇੱਕ, ਸੁਲੇਮਾਨ ਜਿਹੜਾ ਬੜੀ ਮੁਸਲਮਾਨਾਂ ਵਿੱਚ ਬੜੀ ਬੰਦਗੀ ਵਾਲਾ ਹੋਇਆ, ਇੰਨਾ ਪ੍ਰਤਾਪੀ ਸੀ ਕਿ ਇੱਕ ਵਾਰ ਉਹਨੇ ਮੱਛੀਆਂ ਫੜੀਆਂ ਅਤੇ ਸੂਰਜ ਨੂੰ ਕਹਿ ਦਿੱਤਾ ਆ ਕੇ ਮੇਰੀਆਂ ਜਿਹੜੀਆਂ ਮੱਛੀਆਂ ਨੇ ਭੁੰਨ ਦੇ ਤੂੰ, ਅਤੇ ਸਾਧ ਸੰਗਤ ਜਿਹੜਾ ਸੂਰਜ ਧਰਤੀ ਦੇ ਨੇੜੇ ਆਉਣ ਲੱਗਾ ਅਤੇ ਹਾਹਾਕਾਰ ਮੱਚ ਗਈ। ਲੋਕਾਂ ਨੇ ਹੱਥ ਬੰਨ੍ਹੇ ਅਤੇ ਕਿਹਾ ਸੁਲੇਮਾਨ ਤੂੰ ਸਾਨੂੰ ਹੁਕਮ ਕਰ, ਤੂੰ ਜਿਹੜਾ ਕਹੇਂਗਾ ਅਸੀਂ ਤੇਰੇ ਕੰਮ ਕਰਨ ਨੂੰ ਤਿਆਰ, ਅਤੇ ਲੋਕ ਸੇਵਾ ਕਰਦੇ ਸਨ। ਅਤੇ ਫਿਰ ਉਹਨੂੰ ਬੰਦਗੀ ਦੇ ਇਵਜ ਦੇ ਵਿੱਚ ਖੁਦਾ ਕੰਨਿਓ ਇੱਕ ਅੰਗੂਠੀ ਮਿਲੀ, ਜਿਹੜੀ ਅੰਗੂਠੀ ਦੀ ਇੰਨੀ ਬਰਕਤ ਸੀ ਤੇ ਕਿਹਾ ਸੀ ਤੂੰ ਇਹ ਅੰਗੂਠੀ ਜਿੰਨਾ ਚਿਰ ਉਂਗਲ ਦੇ ਵਿੱਚ ਰੱਖੇਗਾ ਪਰੀਆਂ ਪੱਛਰਾਂ ਤੇਰੀਆਂ ਸੇਵਾ ਕਰਨਗੀਆਂ, ਤੂੰ ਜਿਹੜਾ ਮੂੰਹੋਂ ਵਚਨ ਕਰੇਗਾ ਤੇ ਪੂਰਾ ਹੋਇਆ ਕਰੂ। ਤੇ ਇਹੀ ਸੁਲੇਮਾਨ ਤੇ ਅੱਜ ਪਾਲਕੀ ਦੇ ਉੱਤੇ ਬੈਠਾ, ਰੋਜ਼ ਉਹਨੂੰ ਬੈਠਿਆਂ ਨੂੰ ਚੌਰ ਝੁਲਦੀ ਹੈ, ਜਿਹੜੀਆਂ ਪਰੀਆਂ ਪੱਛਰਾਂ ਅੰਗੂਰ, ਕਿਤੇ ਉਹਨੂੰ ਹੋਰ ਅਤਿਆਦਿਕ ਫਲ ਤੇ ਕਿਤੇ ਬਦਾਮ ਇਤਿਆਦਿਕ ਹੋਰ ਚੀਜ਼ਾਂ ਲਿਆ ਕੇ ਭੋਜਨ ਚੰਗੇ ਚੰਗੇ ਤਰਬੂਜ਼ 'ਚ ਕਿਤੇ ਮੂਹਰੇ ਰੱਖਦੀਆਂ ਨੇ, ਛਕਦਾ ਅਤੇ ਤੁਹਾਨੂੰ ਪਤਾ ਸਾਧ ਸੰਗਤ ਇਹ ਚੀਜ਼ਾਂ ਮਿਲ ਜਾਂਦੀਆਂ ਪਰ ਸਾਂਭਣੀਆਂ ਬੜੀਆਂ ਮੁਸ਼ਕਲ ਨੇ, ਹਉਮੈ ਭਰ ਦਿੰਦੀਆਂ ਨੇ। ਅਤੇ ਅੱਜ ਹੁਣ ਪਾਲਕੀ 'ਤੇ ਬੈਠਾ ਜਾ ਰਿਹਾ ਸੁਲੇਮਾਨ, ਅਤੇ ਉੱਧਰੋਂ ਇੱਕ ਪਠਿਆਰਨ ਹੈ, ਝਿਹਰੀ ਆ ਵਿਚਾਰੀ, ਗਰੀਬਣੀ ਹੈ, ਚੋਖਾ ਲਾਉਂਦੀ ਰਹਿੰਦੀ ਹੈ, ਦਾਣੇ ਪਾਉਂਦੀ ਹੈ, ਸਮਾਂ ਪੂਰਾ ਕਰਦੀ ਹੈ, ਅਤੇ ਪਾਲਕੀ 'ਤੇ ਬੈਠਾ ਸੁਲੇਮਾਨ ਦੇਖਦਾ ਜਾਂਦਾ ਅਤੇ ਹੰਕਾਰ ਹੋ ਗਿਆ ਮਨ ਵਿੱਚ, ਕਹਿੰਦਾ ਅਤੇ ਕਿਤੇ ਪਹਿਲਾਂ ਸੋਚ ਰਿਹਾ ਅਤੇ ਹੁਣ ਉੱਚੀ ਬੋਲ ਬੋਲ ਪਏ, ਜਿਹੜੀਆਂ ਪਰੀਆਂ ਪੱਛਰਾਂ ਸੇਵਾ ਕਰਦੀਆਂ ਅਤੇ ਹੰਕਾਰ ਵਿੱਚ ਬੋਲਦਾ, ਕਹਿੰਦਾ ਕੋਈ ਇਹੋ ਜਿਹੀ ਕਰੂਪਨਾ ਵੀ ਵਿਆਹ ਕਰਾਊਗਾ, ਇੰਨੀ ਕਾਲੀ ਇਹ, ਇੰਨੀ ਗਰੀਬਣੀ, ਕੱਪੜੇ ਦੇ ਕਿਹੋ ਜਿਹੇ ਨੇ, ਇਹ ਕਿਤੇ ਵਿਆਹ ਹੀ ਜਾਊਗੀ। ਗੁਰੂ ਨਾਨਕ ਹੈ ਹੀ ਗਰੀਬਾਂ ਦਾ, ਪਰ ਇਸ ਘਰ ਵਿੱਚ ਜਿਹੜਾ ਹੰਕਾਰ ਕਰ ਲੈਣਾ ਉਹਦਾ ਰਹਿੰਦਾ ਕੁਛ ਨਹੀਂ। ਠੀਕ ਆ ਮਹਾਰਾਜ ਜੀਵਨ 'ਚ ਬਹੁਤ ਕੁਛ ਦਿੰਦੇ ਸਿੱਖਾਂ ਨੂੰ, ਪਰ ਗੁਰਸਿੱਖ ਨਿਮਾਣਾ ਹੋ ਮਤ ਤੂੰ ਮਾਣ ਕਰੇ ਹਾਂ ਕਿਛ ਜਾਣਦਾ, ਹੰਕਾਰ ਨਹੀਂ ਕਰਨਾ ਚਾਹੀਦਾ ਇੱਥੇ ਚੰਗੇ ਚੰਗਿਆਂ ਦਾ, ਖਿੱਚ ਲੈਂਦੇ ਫਿਰ ਮਹਾਰਾਜ। ਦਸ ਸਿੰਘਾਂ ਨੂੰ ਅੱਗੇ ਵੀ ਇੱਕ ਵਾਰੀ ਦਾਸ ਕਰ ਰਿਹਾ ਸੀ ਬੇਨਤੀ, ਇੱਕ ਸਿੰਘ ਮਿਲਿਆ ਅਤੇ ਸਿੰਘ ਮਿਲਿਆ ਅਤੇ ਸਿੰਘਾਂ ਨੇ ਅੱਗੇ ਕਿਤੇ ਕਿਹਾ ਉਹਨੂੰ ਵੀ, ਬੜੇ ਤੁਸੀਂ ਤਾਂ ਚੜ੍ਹਦੀ ਕਲਾ ਵਾਲੇ ਲੱਗਦੇ ਹੋ, ਸਿੰਘਾਂ ਮੋਹਰੇ ਇਕੱਲੇ ਹੱਥ ਨਹੀਂ ਬੰਨੇ, ਗੋਡਿਆਂ ਭਾਰ ਹੋ ਗਿਆ ਉਸੇ ਸਮੇਂ। ਬੇਨਤੀ ਜਿਹੜੇ ਬੱਚੇ ਹੱਸ ਰਹੇ ਕਿਰਪਾ ਕਰਕੇ ਆਪ ਜੀ ਪਿਆਰ ਨੂੰ ਕੋਲੇ ਬਿਠਾ ਲਵੋ, ਕਿਹੜੀ ਵਿਚਾਰ ਅੱਗੇ ਪ੍ਰੇਮ ਨਾਲ ਚੱਲ ਸਕੇ। ਅਤੇ ਜਦੋਂ ਗੋਡਿਆਂ ਭਾਰ ਹੋ ਗਿਆ ਅਤੇ ਗੋਡਿਆਂ ਭਾਰ ਹੋਣ ਦੀ ਦੇਰ ਸੀ ਤਾਂ ਅੱਖਾਂ ਭਰੀਆਂ ਉਹ ਸਿੰਘ ਦੀਆਂ, ਕਹਿੰਦਾ ਤੁਸੀਂ ਕਹੋ ਮੈਂ ਨਹੀਂ ਚੜ੍ਹਦੀ ਕਲਾ ਵਾਲਾ, ਬਈ ਕਿਉਂ ਕਿਉਂ ਨਾ ਕਹੀਏ, ਤੁਸੀਂ ਇੰਨਾ ਸੋਹਣਾ ਤੁਹਾਡਾ ਸਰੂਪ ਹੈ। ਫਿਰ ਉਹ ਸਿੰਘ ਦੇ ਜਿਹੜੇ ਮੂੰਹੋਂ ਕਹੇ ਬਚਨ ਦਾਸ ਸਾਂਝੇ ਕਰ ਰਿਹਾ ਆਪ ਜੀ ਨੇ, ਸਿੰਘ ਰੋਂਦੇ ਨੇ ਦੱਸਿਆ ਵੀ ਕਿਸੇ ਵੇਲੇ ਇਹੋ ਜਿਹੀ ਕਿਰਪਾ ਸੀ ਵੀ ਪੂਰਾ ਗੁਰੂ ਗ੍ਰੰਥ ਸਾਹਿਬ ਮੈਨੂੰ ਕੰਠ ਸੀ, ਦਸਮ ਗ੍ਰੰਥ ਵੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਵੀ ਕਾਫੀ ਮੈਨੂੰ ਕੰਠ ਸਨ, ਅਤੇ ਮੈਂ ਲੋਕਾਂ ਨਾਲ ਕਾਹੂ ਬਿਹਾਵੇ ਬੇਦਰ ਬਾਤ, ਅਤੇ ਮੈਂ ਜਿਹੜੇ ਮੈਨੂੰ ਆਜ਼ਾਦ ਸਨ ਉਹਦੇ ਕਰਕੇ ਮੈਂ ਲੋਕਾਂ ਨਾਲ ਸਿੰਘ ਸਾਰੀ ਜਿਹੜੀ ਫਸਾਉਂਦਾ ਰਹਿੰਦਾ ਸੀ। ਕਹਿੰਦੇ ਇੱਕ ਦਿਨ ਬਸ ਹੰਕਾਰ ਹੋ ਗਿਆ ਬੇਲੋੜਾ ਜਦੋਂ ਲੋਕਾਂ ਨਾਲ ਝਗੜਾ ਕਰਨਾ, ਅਤੇ ਕਹਿੰਦੇ ਇੱਕ ਦਿਨ ਫਿਰ ਹੋਇਆ ਇਉਂ ਅਤੇ ਹਲਕਾ ਜਿਹਾ ਪੈਰ ਨੂੰ ਗੇੜਾ ਪਿਆ, ਮੈਨੂੰ ਯਾਦ ਨਹੀਂ, ਇੱਕ ਛੋਟਾ ਜਿਹਾ ਝੂਟਾ ਆਇਆ ਅਤੇ ਜਿਹੜੀ ਸੱਜੀ ਪੜਪੜੀ ਜਾ ਕੇ ਆ ਜਿਹੜੀਆਂ ਪੌੜੀਆਂ ਦੀ ਈਸੀ ਹੁੰਦੀ ਹੈ ਨਾ ਸਤਸੰਗ ਦੇਹੜੀਆਂ ਦੀ, ਉਹਦੇ ਵਿੱਚ ਜਾ ਵੱਜੀ, ਅਤੇ ਮੈਨੂੰ ਪਤਾ ਉਦੋਂ ਲੱਗਿਆ ਜਦੋਂ ਕਈ ਮਹੀਨਿਆਂ ਬਾਅਦ ਜਾ ਕੇ ਚੰਗੀ ਤਰ੍ਹਾਂ ਸੁਰਤ ਆਈ, ਸੁਰਤ ਤਾਂ ਆ ਗਈ ਅਤੇ ਪਿਛਲੀ ਜਿੰਨੀ ਮੇਰੀ ਮੈਮਰੀ ਸੀ ਸਾਰੀ ਉੱਡ ਗਈ। ਅਤੇ ਰੋ ਰੋ ਕੇ ਦੱਸਿਆ ਵੀ ਹੁਣ ਕਈ ਮਹੀਨੇ ਹੋ ਗਏ ਮਸਾਂ ਗੁਰੂ ਗੁਰੂ ਨਾਨਕ ਮਹਾਰਾਜ ਨੇ ਤਰਸ ਕਰ ਕਰਕੇ ਆ ਸਿਰਫ ਨਿਤ ਅੰਮ੍ਰਿਤ ਬਾਣੀਆਂ ਪੰਜ ਬਾਣੀਆਂ ਹਾਲੇ ਕੰਠ ਹੋਈਆਂ ਨੇ। ਤੁਸੀਂ ਕਹੋ ਮੈਂ ਨਹੀਂ ਚੜ੍ਹਦੀ ਕਲਾ ਵਾਲਾ, ਕਈ ਵਾਰ ਬੰਦਾ ਆਪਦਿਆਂ ਨੂੰ ਕਹਾਉਂਦਾ ਕਹਾਉਂਦਾ ਹੀ ਕਹਿੰਦੇ ਬਹਿ ਬੇੜਾ ਬਹਿ ਜਾਂਦਾ ਬੰਦੇ ਦਾ, ਇਹ ਬੜਾ ਇਹ ਠਰਮੇ ਵਾਲਾ ਸਤਸੰਗ ਜੀ ਕਾਰਜ। ਹਾਲੇ ਅਸੀਂ ਅੰਮ੍ਰਿਤ ਵੇਲੇ ਉੱਠਣ ਨਹੀਂ ਲੱਗੇ, ਹਾਲੇ ਅੰਮ੍ਰਿਤ ਵੇਲੇ ਦਾ ਅਭਿਆਸ ਨਹੀਂ ਚੱਲਿਆ, ਹਾਲੇ ਬੰਦਗੀ ਨਹੀਂ ਹੋਈ, ਹਾਲੇ ਅੰਮ੍ਰਿਤ ਮੁੱਖ ਅੰਮ੍ਰਿਤ ਨਹੀਂ ਚੋਇਆ, ਹਾਲੇ ਦਰਸ਼ਨ ਨਹੀਂ ਗੁਰੂ ਨਾਨਕ ਦੇ ਹੋਏ, ਅਤੇ ਕਿੱਥੋਂ ਹਾਲੇ ਅੱਗੇ ਤੱਕ ਪਹੁੰਚਣਾ। ਹੰਕਾਰ ਹੋ ਗਿਆ ਇਹ ਨਾ ਗਰੀਬਣੀ ਨਾ ਕੌਣ ਵਿਆਹ ਕਰਾਊਗਾ। ਅਤੇ ਜਦੋਂ ਹੁਣ ਸ਼ਹਿਰੋਂ ਪਿੰਡੋਂ ਉੱਥੋਂ ਬਾਹਰ ਨਿਕਲੀ ਪਾਲਕੀ ਅਤੇ ਸੁਲੇਮਾਨ ਨੇ ਇਸ਼ਾਰਾ ਕੀਤਾ ਲਾਓ ਇੱਥੇ ਆ ਜਿਹੜਾ ਦਰਿਆ ਵਗਦਾ, ਦਰਿਆ ਦੇ ਕੰਢੇ ਲਾਇਆ ਪਾਣੀ ਵਗੇ, ਅਤੇ ਸੁਲੇਮਾਨ ਉੱਥੇ ਉਤਰਿਆ ਪਾਲਕੀ ਤੋਂ, ਅਤੇ ਪਰੀਆਂ ਪੱਛਰਾਂ ਕਿਤੇ ਉਹਦੇ ਵਾਸਤੇ ਕਿਤੇ ਕੁਛ ਖਾਣ ਨੂੰ ਮੂਹਰੇ ਕਿਤੇ ਕੁਛ, ਅਤੇ ਪਾਣੀ ਵਿੱਚ ਚਲੇ ਗਿਆ ਅਤੇ ਸਾਧ ਸੰਗਤ ਪਾਣੀ ਨੂੰ ਜ਼ੋਰ ਜ਼ੋਰ ਕੇ ਜਦੋਂ ਸਿੱਟਣ ਲੱਗਿਆ ਅਤੇ ਸਿੱਟਦਿਆਂ ਪਤਾ ਉਦੋਂ ਲੱਗਿਆ ਜਦੋਂ ਮਗਰ ਦੇਖਿਆ ਨਾ ਪਰੀਆਂ ਨਾ ਪੱਛਰਾਂ ਨਾ ਪਾਲਕੀ ਅਤੇ ਨਾ ਉਹ ਚੌਰ ਅਤੇ ਨਾ ਕੋਈ ਫਲ ਅਤੇ ਨਾ ਕੁਛ, ਹੈਂ ਕਿੱਧਰ ਗਏ। ਅਤੇ ਜਦੋਂ ਦੇਖਿਆ ਹੱਥ ਵਿੱਚ ਜਿਹੜੀ ਅੰਗੂਠੀ ਪਾਈ ਸੀਗੀ ਸਾਧ ਸੰਗਤ ਪਾਣੀ ਜਿਹੜਾ ਭੜਕਾਉਂਦਾ ਸੀ ਤਾਂ ਨੂੰ ਨਾਲ ਅੰਗੂਠੀ ਉਂਗਲ ਵਿੱਚ ਲੈ ਕੇ ਅਤੇ ਜਾ ਡਿੱਗੀ ਦਰਿਆ ਦੇ ਵਿੱਚ, ਬਸ ਫਿਰ ਕੱਖੋਂ ਹੌਲਾ ਕਰ ਦਿੱਤਾ ਮਿੰਟ 'ਚ, ਹੁਣ ਕਿੱਥੋਂ ਖਾਣ ਨੂੰ ਮਿਲਣਾ ਸੀ, ਕਿੱਥੇ ਐਸ਼ ਸੀਗੀ ਅਤੇ ਕਿੱਥੇ ਹੰਕਾਰ ਕਰਕੇ ਕਿੱਥੋਂ ਕਿੱਥੇ ਜਾ ਡਿੱਗਿਆ। ਹੁਣ ਢਿੱਲਾ ਪੈ ਗਿਆ, ਮੁੜਿਆ ਆਉਂਦਾ, ਮੰਗਣਾ ਵੀ ਨਹੀਂ ਆਉਂਦਾ, ਮੰਗੇ ਕਿਵੇਂ? ਹੁਣ ਚਲਾਉਣਾ ਚਾਹੁੰਦਾ ਤਾਂ ਚੱਲਦਾ ਵੀ ਕੁਛ ਨਹੀਂ, ਅੱਗੇ ਤੁਰਦਾ ਤੁਰਦਾ ਉਸੇ ਪਠਿਆਰਨ ਦੇ ਪੱਠ 'ਤੇ ਆ ਪਹੁੰਚਿਆ, ਆ ਬੈਠਾ। ਕਿਹਾ ਕਿ ਮੈਂ ਜੇ ਇੱਥੇ ਝੋਕਾ ਲਾਵਾਂ ਤਾਂ ਮੈਨੂੰ ਦਾਣੇ ਮਿਲਣਗੇ ਖਾਣ? ਉਹਨੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਂ, ਮੇਰਾ ਕੋਈ ਵੀ ਨਹੀਂ ਹੈਗਾ। ਹੈਂ, ਤੇਰਾ ਕੋਈ ਵੀ ਨਹੀਂ? ਕਹਿੰਦਾ ਹਾਂਜੀ, ਮੈਂ ਅਨਾਥ ਹਾਂ, ਅਤੇ ਜੇ ਤੂੰ ਮੈਨੂੰ ਕੰਮ ਦੇ ਦੇਵੇਂ, ਮੈਂ ਤੇਰੇ ਇੱਥੇ ਬਾਲਣ ਲਿਆ ਦਿਆ ਕਰੂੰ, ਤੂੰ ਮੈਨੂੰ ਦਾਣੇ ਦੇ ਦਿਆ ਕਰੀਂ, ਅਤੇ ਮੈਂ ਝੋਕਾ ਲਾਉਂਦਾ ਰਿਹਾ ਕਰੂੰ। ਕਹਿੰਦੀ ਠੀਕ ਹੈ। ਝੋਕਾ ਲਾਵੇ ਅਤੇ ਦਾਣਾ ਬੜਕ ਕੇ ਡਿੱਗੇ ਅਤੇ ਚੱਕ ਕੇ ਮੂੰਹ 'ਚ ਪਾਵੇ। ਸ਼ਾਮਾਂ ਨੂੰ ਜਦੋਂ ਥੋੜ੍ਹੀ ਹੋਰ ਦੇਰੀ ਹੋਈ, ਸਮਾਪਤੀ ਕਰਨ ਲੱਗੀ ਅਤੇ ਮੂਹਰੇ ਖੜ ਗਿਆ ਹੱਥ ਬੰਨ ਕੇ। ਕਹਿੰਦੇ ਜੇ ਤੇਰੀ ਆਗਿਆ ਹੋਵੇ, ਪਠਿਆਰਨ ਨੂੰ ਕਹਿੰਦਾ ਮੈਂ ਤੇਰੀ ਭੱਠੀ 'ਚ ਸੌਂ ਜਾ ਕਰਾਂ, ਮੈਂ ਗਰੀਬ ਹਾਂ, ਬਾਹਰ ਠੰਡ ਆ, ਅਤੇ ਮੈਂ ਇੱਥੇ ਥੋੜ੍ਹਾ ਨਿੱਘਾ ਰਿਹਾ ਕਰੂੰਗਾ। ਅਤੇ ਭੱਠੀ ਵਿੱਚ ਸਾਧ ਸੰਗਤ ਪੈ ਜਾ ਕਰੇ, ਥੋੜ੍ਹੇ ਦਿਨਾਂ ਦੇ ਵਿੱਚ ਕਾਲਾ ਉਹਦੇ ਨਾਲ ਵੀ ਗਾਹ ਲੰਘ ਗਿਆ ਰੰਗ ਉਹਦਾ। ਅਤੇ ਉਹਦਾ ਕਿਤੇ ਬਾਹਰ ਗਿਆ ਸੀਗਾ ਅਤੇ ਆਇਆ ਵਾਹ ਵਾਪਸ, ਅਤੇ ਦੇਖਿਆ ਇੱਕ ਨੌਜਵਾਨ ਮੇਰੇ ਭੱਠ 'ਤੇ ਕੰਮ ਕਰ ਰਿਹਾ, ਧੀ ਮੇਰੀ ਦਾਣੇ ਪਾਉਂਦੀ ਹੈ, ਝੋਕਾ ਲਾਉਂਦਾ ਰਹਿੰਦਾ। ਪੁੱਛਿਆ ਧੀਏ ਕੌਣ? ਕਹਿੰਦੇ ਦੱਸਿਆ ਆਬੂ ਇਹ ਅਨਾਥ ਆ, ਕੋਈ ਇਹਦਾ ਕੋਈ ਵੀ ਨਹੀਂ, ਇਹਨੂੰ ਮੈਂ ਕੰਮ ਦੇ ਦਿੱਤਾ, ਇਹ ਸਿਰਫ ਦਾਣੇ ਦੇ ਐਵਜ ਦੇ ਵਿੱਚ ਸਾਰੀ ਦਿਹਾੜੀ ਝੋਕਾ ਲਾਉਂਦਾ ਅਤੇ ਬਾਲਣ ਲੈ ਕੇ ਆਉਂਦਾ। ਇੱਕ ਦਿਨ ਫਿਰ ਉਸ ਬੱਚੀ ਦੇ ਪਿਓ ਨੇ ਗੱਲ ਕਰ ਹੀ ਲਈ, ਕਹਿੰਦੇ ਪੁੱਤਰਾ ਮੇਰੀ ਇਕੱਲੀ ਇਕੱਲੀ ਧੀ ਹੈ, ਇਹ ਭੱਠ ਬਹੁਤ ਸੋਹਣਾ ਚੱਲਦਾ, ਜੇ ਤੂੰ ਖੁਸ਼ ਹੋਵੇਂ ਤਾਂ ਮੈਂ ਆਪਦੀ ਧੀ ਦਾ ਤੇਰੇ ਨਾਲ ਨਿਕਾਹ ਕਰ ਦੇਵਾਂ। ਉਹ ਕਹਿੰਦੇ ਇਹ ਤੋਂ ਵੱਡੇ ਕੀ ਭਾਗ ਹੋਣਗੇ। ਅਤੇ ਜਦੋਂ ਕੀਤਾ ਸਾਧ ਸੰਗਤ ਨਿਕਾਹ ਹੋਇਆ, ਅਤੇ ਇੱਕਦਮ ਉਹ ਬੋਲ ਕੰਨਾਂ ਵਿੱਚ ਪਏ, ਜਿਹੜੇ ਤੂੰ ਹੰਕਾਰ ਕੀਤਾ ਤੈਨੂੰ ਉੱਥੇ ਹੀ ਸਿੱਟ ਦਿੱਤਾ। ਸੁਲੇਮਾਨ 'ਤੇ ਭੱਠ ਚੁਕਾਈਏ ਬਾਬਾ ਨਾਨਕ ਸਿੰਘ ਧਾਰਨਾ ਪੜਵਾਉਂਦੇ ਹੁੰਦੇ ਸਨ। ਭਾਵ ਕਿ ਹੰਕਾਰ ਕਰਨ ਦੇ ਨਾਲ ਜੀਵਨ ਕਿੱਥੋਂ ਕਿੱਥੇ ਜਾ ਡਿੱਗਿਆ। ਹੁਣ ਇੱਧਰੋਂ ਬਾਬਾ ਫਰੀਦ ਜੀ ਦੇ ਭੜਪੁੰਜਾ ਮਾਰਿਆ ਸਿਰ ਦੇ ਵਿੱਚ, ਤੇ ਵੱਜਣ ਦੇ ਸੀ ਤੇ ਅੱਖਾਂ ਖੁੱਲ ਗਈਆਂ। ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ।
ਮੈਨੂੰ ਹੋਰ ਕਿਸੇ ਜਗ੍ਹਾ ਤੇ ਜਾ ਕੇ ਮਾਰੇ, ਮੈਨੂੰ ਬੈਠਣ ਦਾ ਨਾ ਦੇ, ਮੈਂ ਕਿਸੇ ਹੋਰ ਜਗ੍ਹਾ ਤੇ ਬੈਠੂੰਗਾ ਤੇ ਜਲੀਲ ਹੋਊਂਗਾ। ਕਿਉਂ? ਜਿਹਨੇ ਗੁਰੂ ਤੇ ਭਰੋਸਾ, ਆਹ ਦੇਖੋ ਫਿਰ ਕਿਵੇਂ ਬਰਕਤ ਪਾਉਂਦੇ ਨੇ ਜੀ।
ਜੇ ਤੂੰ ਐਵੇਂ ਰੱਖਸੀ ਜੀਓ ਸਰੀਰ ਹੋਲੇ।
ਕਹਿੰਦੇ ਜੇ ਤੂੰ ਇਉਂ ਹੀ ਰੱਖਣਾ ਤਾਂ ਮੇਰੇ ਸਰੀਰ ਵਿੱਚੋਂ ਪ੍ਰਾਣ ਕੱਢ ਦਿਓ। ਇੱਕ ਵਾਰੀ ਫੇਰ ਪੜੋ ਉੱਪਰੋਂ ਜੀ।
ਫਰੀਦਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ।
ਕਹਿੰਦੇ ਮਹਾਰਾਜ ਪਰਾਏ ਬੈਸ ਭਾਵ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਰ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਨਿਆਰਾ ਰਹੂਗਾ, ਜਦੋਂ ਇਹ ਨਿਆਰਾ ਭਾਵ ਕਿਸੇ ਹੋਰ ਪਾਸੇ ਨਹੀਂ ਮੱਥਾ ਜਾ ਕੇ ਟੇਕੂਗਾ। ਮਹਾਰਾਜ ਕਹਿੰਦੇ ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਕੀ ਕਹਿੰਦੇ? ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤੀ ਨਹੀਂ ਫਿਰ ਕਰਦਾ। ਮਹਾਰਾਜ ਕਹਿੰਦੇ ਫੇਰ ਨਹੀਂ ਮੈਨੂੰ ਇਹਨੇ ਖਾਲਸੇ ਦੀ ਪਰਵਾਹ ਕਿਸੇ ਦੀ। ਕਿਉਂ? ਮਹਾਰਾਜ ਨੇ ਸਿਰਫ ਰਹਿਤ ਪਿਆਰੀ, ਰਹਿਤ ਭਾਵ ਕਿ ਖਾਲਸੇ ਦੇ ਜਿਹੜੇ ਗੋਡੇ ਅਤੇ ਦੋਨੇ ਹੱਥ 'ਤੇ ਮੱਥਾ ਲੱਗੇ ਅਤੇ ਗੁਰੂ ਗ੍ਰੰਥ ਸਾਹਿਬ ਮੂਹਰੇ ਮੱਥਾ ਟੇਕਿਆ ਜਾਵੇ। ਇਹ ਨਹੀਂ ਕਿ ਥਾਂ ਥਾਂ 'ਤੇ ਧੱਕੇ ਖਾਂਦਾ ਫਿਰਦਾ। ਕਿ ਜਬ ਇਹ ਗਹੇ ਵਿਪਰਨ ਕੀ ਰੀਤ ਭਾਵ, ਇਹ ਜਦੋਂ ਇੱਧਰ ਉੱਧਰ ਕਿਤੇ ਜਾਊਗਾ, ਕਿਤੇ ਇੱਧਰ ਉੱਧਰ ਕਿਤੇ ਟੇਵੇ ਦਿਖਾਉਂਦਾ ਫਿਰੂਗਾ, ਹੱਥ ਦਿਖਾਉਂਦਾ ਫਿਰੂਗਾ। ਖਾਲਸੇ ਨੂੰ ਹੱਥ ਦਿਖਾਉਣ ਦੀ ਲੋੜ ਨਹੀਂ, ਬਸ ਇੱਕ ਕੰਮ ਕਰਨ ਦੀ ਲੋੜ ਹੈ। ਇੱਕ ਦਿਨ ਕਹਿੰਦੇ ਦੱਸੋ ਕਿਹੜਾ? ਮੈਂ ਕਿਹਾ ਹੱਥ ਦਿਖਾਉਣ ਦੀ ਬਜਾਏ ਹੱਥ ਜੋੜਨ ਦੀ ਲੋੜ ਹੈ ਗੁਰੂ ਸਾਹਿਬ ਅੱਗੇ। ਹੱਥ ਜੋੜਿਆ ਸਾਰਾ ਕੁਛ ਮਿਲ ਜਾਂਦਾ। ਇੱਥੇ ਭੈਣ ਜਸਪਾਲ ਕੌਰ ਬਹੁਤ ਪ੍ਰੇਮ ਵਾਲੇ ਨੇ, ਸਾਰਾ ਪਰਿਵਾਰ, ਬੱਚੇ ਵੀ ਉਹਨਾਂ ਦੇ ਸੇਵਾ ਭਾਵਨਾ ਵਾਲੇ। ਬੇਨਤੀ ਪਹਿਲਾਂ ਉਦਣ ਉਹਨਾਂ ਨੇ ਬੜੇ ਪਿਆਰ ਦੇ ਵਿੱਚ ਕਈ ਬਚਨ ਸਾਂਝੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸ਼ੁੱਕਰਵਾਰ ਵੀ ਸੁਣਾਇਆ ਸੀਗਾ। ਭੈਣ ਦੇ ਦੋ ਭਰਾ ਨੇ, ਇੱਕ USA ਵਿੱਚ ਜਿਹਨਾਂ ਜਗਦੇਵ ਸਿੰਘ ਹੈ, ਇੱਕ ਲਖਵੀਰ ਸਿੰਘ ਹੈ ਜਿਹੜਾ ਛੋਟਾ ਉਹਨਾਂ ਤੋਂ, ਸਾਰਿਆਂ ਨਾਲੋਂ ਛੋਟਾ ਜਿਹੜਾ। ਹੁਣ ਭੈਣ ਚਾਹੁੰਦੀ ਆ ਵੀ ਪਰਿਵਾਰ ਦੇ ਵੀ ਮੈਂਬਰ ਇੱਥੇ ਆ ਜਾਵੇ, ਪਰ ਜਿਹੜਾ ਵੱਡਾ ਭਰਾ ਹੈਗਾ ਜਗਦੇਵ ਸਿੰਘ USA ਵਾਲਾ, ਉਹਦੇ ਘਰੋਂ ਬੀਬੀ, ਤੁਹਾਨੂੰ ਪਤਾ ਹੀ ਹੈ ਬੀਬੀਆਂ ਨੂੰ ਹੁੰਦਾ ਹੀ ਹੈ ਵੀ ਨਹੀਂ ਬਣ ਦੇਣਾ। ਆਹੀ ਬਹੁਤੀ ਸਮੱਸਿਆ ਸਾਡੇ ਸੰਸਾਰ ਦੀ। ਉਹ ਕਹਿੰਦੇ ਮੈਂ ਨਹੀਂ ਰੋਟੀ ਖਾਣੀ ਅਤੇ ਨਾ ਖਾਣ ਦੇਣੀ, ਬਹੁਤ ਹੀ ਅਖਿਆਈ ਲੋਕਾਂ ਨੂੰ ਇਸੇ 'ਤੇ ਹੀ ਆ ਵੀ ਦੂਜੇ ਦਾ ਕੰਮ ਕਿਉਂ ਚੱਲੀ ਜਾਂਦਾ, ਇਹ ਕਿਉਂ ਨਹੀਂ ਭੁੱਖਾ ਮਰਦਾ, ਇਹ ਚੰਗਾ ਭਲਾ ਹੈ, ਇਹਦਾ ਮੁੰਡਾ ਪੱਕਾ ਵੀ ਹੋ ਗਿਆ, ਕਿੰਨੇ ਕੁਛ ਕਰਦੇ ਤੜਫਦੇ ਫਿਰਦੇ ਲੋਕ। ਅਤੇ ਜੇ ਔਖਾ ਹੋ ਜਾਏ ਦੇਖ ਲਓ, ਸਾਨੂੰ ਕੁਛ ਸਿੱਖਣਾ ਚਾਹੀਦਾ ਸਾਧ ਸੰਗਤ। ਆ ਪਿਛਲੇ ਦਿਨ ਆਏ ਆ ਪਿਤਾ ਜੀ ਸੁਣਾਉਂਦੇ ਸਨ ਘਰੇ, ਜਿਹਦੇ ਵਿੱਚੋਂ ਅੱਜ ਸਿੰਘਾਂ ਨੇ ਵੀ ਲਿਖ ਕੇ ਪਾਇਆ ਸੀ, ਜਪਾਨ ਦੇ ਵਿੱਚ ਸਾਧ ਸੰਗਤ ਇੱਕ ਕੰਧ ਦੇੜ ਰਹੇ ਸਨ, ਅਤੇ ਕੰਧ ਦੇੜਦਿਆਂ ਕੀ ਦੇਖਿਆ ਉਹਨਾਂ ਨੇ ਕਿ 5 ਕੁ ਸਾਲ ਪਹਿਲਾਂ ਕੰਧ ਬਣਾਈ ਸੀ ਅਤੇ ਉਹ ਦੇੜੀ, ਅਤੇ ਕੀ ਦੇਖਿਆ ਦੱਸਣ ਵਾਲਿਆਂ ਨੇ, ਕਿਸੇ ਨੇ 12 ਸਾਲ ਵੀ ਗੱਲ ਦੱਸੀ, ਕਹਿੰਦੇ ਪਹਿਲਾਂ ਬਣਾਈ ਸੀ ਜਦੋਂ ਕੰਧ ਦੇੜਨ ਲੱਗਿਆ ਇੱਕ ਪਾਸੋਂ ਜਦੋਂ ਦੇੜੀ ਤਾਂ ਦੇਖਿਆ ਵਿੱਚ ਉਹਦੇ ਕਿਰਲੀ ਫਸੀ, ਸਾਧ ਸੰਗਤ ਕਿਰਲੀ ਫਸੀ ਹੈ ਇਹਦੇ ਵਿੱਚ ਕਿਵੇਂ, ਅਤੇ ਇਕੱਲੀ ਉਹ ਨਹੀਂ, ਅਤੇ ਦੇਖਿਆ ਇਹ ਵੀ ਦੇਖਿਆ ਕਿ ਉਹ ਜਦੋਂ ਇੱਕ ਮੇਖ ਵੱਜੀ ਹੋਈ ਆ ਕਿ ਕਿਰਲੀ ਦੇ ਪੈਰ ਦੇ ਵਿੱਚ ਦੀ ਖੁੱਭੀ ਹੋਈ ਸੀ, ਵੀ ਜਿਸ ਟਾਈਮ ਬਣਾਈ ਸੀ ਕਦੇ ਉਦੋਂ ਜਦੋਂ ਮੇਖ ਉੱਧਰੋਂ ਠੋਕੀ ਅਤੇ ਉਹਦੇ ਪੈਰ 'ਚ ਜਾ ਵੱਜੀ, ਇੰਨੇ ਸਾਲ ਅੰਦਰ ਰਹੀ। ਉਹ ਜਿਹੜੇ ਮਜ਼ਦੂਰ ਸਨ ਕੋਲੇ ਹੈਰਾਨ ਹੋ ਕੇ ਬਹਿ ਗਏ, ਕਮਾਲ ਦੀ ਗੱਲ, ਇੰਨੇ ਸਾਲ ਜਿਉਂਦੀ ਰਹੀ ਮਰੀ ਨਹੀਂ। ਕਹਿੰਦੇ ਆਪਾਂ ਦੇਖੋ ਕੁਛ ਇਹ ਕੋਈ ਗੱਲ ਹੈਗੀ ਪਿੱਛੇ ਵੱਡੀ, ਇੰਨੇ ਸਾਲ ਕਿਵੇਂ ਜਿਉਂਦੀ ਰਹੀ। ਹਾਂ ਇਹ ਮੰਨਦੇ ਹਾਂ ਪੈਰ 'ਚ ਲੱਗੀ ਅਤੇ ਇੱਥੇ ਖੜ੍ਹੀ ਰਹੀ, ਪਰ ਜਿਉਂਦੀ ਕਿਵੇਂ ਰਹੀ। ਸਾਧ ਸੰਗਤ ਕਹਿੰਦੇ ਜੋ ਦੱਸਿਆ ਉਹਨਾਂ ਨੇ, ਦਾਸ ਵੀ ਸੁਣ ਕੇ ਬੜਾ ਹੈਰਾਨ ਹੋਇਆ ਕਿ ਉਹਨਾਂ ਨੇ ਦੱਸਿਆ ਵੀ ਥੋੜ੍ਹਾ ਚਿਰ ਜੋ ਡੀਕਦੇ ਰਹੇ ਡੀਕਦੇ ਦੇਖਦੇ ਹਾਂ, ਅਤੇ ਕਹਿੰਦੇ ਕੀ ਦੇਖਿਆ ਇੱਕ ਕਿਰਲੀ ਹੋਰ ਆਈ ਅਤੇ ਆਪਦੇ ਮੂੰਹੋਂ ਉਹਨੂੰ ਖੁਆ ਰਹੀ ਉੱਥੇ ਫਸੀ ਹੋਈ ਕਿਰਲੀ ਨੂੰ। ਇੰਨੇ ਸਾਲ ਉਹ ਦੂਜੀ ਕਿਰਲੀ ਨੇ ਉਹਨੂੰ ਜਿਉਂਦੀ ਰੱਖਿਆ, ਅਤੇ ਸਾਡਾ ਕੋਈ ਫਸ ਜਾਵੇ, ਕਹਿੰਦੇ ਇਹ ਫਸਿਆ ਇਹ ਮਰਿਆ ਕਿਉਂ ਨਹੀਂ, ਹਲੇ ਹਲੇ ਤੁਰੇ ਫਿਰਦੇ, ਅਤੇ ਸਾਧ ਸੰਗਤ ਤਰੱਕੀ ਕਿੱਥੋਂ ਆਉਣੀ ਹੈ ਸਾਡੇ ਘਰਾਂ 'ਚ, ਇਹ ਸਾਨੂੰ ਇਹ ਸਾਰੀਆਂ ਚੀਜ਼ਾਂ ਸੋਚਣੀਆਂ ਪੈਣੀਆਂ। ਉਹ ਬੁਰਾ ਸੋਚਦੀ ਆਪਦੇ ਦਿਓਰ ਦਾ ਭਰਾ, ਕਹਿੰਦਾ ਚੱਲ ਕਾਹਤੋਂ ਬਣਾਉਣਾ ਇਹਦਾ। ਬਹੁਤ ਇੱਥੋਂ ਭੈਣ ਨੇ ਬੇਨਤੀਆਂ ਕੀਤੀਆਂ 1990 ਦੀ ਗੱਲ, ਅਤੇ ਬਹੁਤ ਬੇਨਤੀਆਂ ਕਰਨ ਦੇ ਉੱਤੇ ਮੰਨਿਆ ਨੇ, ਕੁਛ ਕਾਗਜ਼ ਭੇਜ ਦਿੱਤੇ, ਉਹਦੇ ਵਿੱਚ ਕੀ ਹੈਗਾ ਜਿਹੜਾ ਗ੍ਰੀਨ ਕਾਰਡ ਲਾਇਸੈਂਸ ਅਤੇ ਇੱਕ ਦੀ ਹੋਰ ਚੀਜ਼ ਭੇਜ ਦਿੱਤੀ, ਪਰ ਪਰੂਫ ਉਹ ਨਹੀਂ ਭੇਜਿਆ ਜਿਹਦੇ ਪਤਾ ਲੱਗ ਜਾਵੇ ਪਿਤਾ ਦਾ ਨਾਂ ਕੀ ਆ, ਭਾਵ ਇਹ ਇੱਕ ਹੀ ਪਰਿਵਾਰ ਦੇ ਨੇ, ਇਹ ਲਾਸਟ ਮੈਂਬਰ ਆ ਅਤੇ ਆ ਜਾਵੇ ਨਿਊਜ਼ੀਲੈਂਡ। ਕਿਸੇ ਨੇ ਕੁਛ ਕਿਹਾ ਨਹੀਂ ਤੂੰ ਫਲਾਨੇ ਕੋਲ ਜਾ, ਫਲਾਨੇ ਕੋਲ ਮੱਥਾ ਟੇਕਿਆ, ਉਹ ਤੋਂ ਪੁੱਛ ਲਿਆ। ਭੈਣ ਕਹਿੰਦੀ ਨਹੀਂ ਮੈਂ ਗੁਰਮਤੀ ਹਾਂ, ਮੈਂ ਆਪਦੇ ਗੁਰੂ ਨੂੰ ਪਿਆਰ ਕਰਨ ਵਾਲੀ ਹਾਂ, ਮੈਂ ਗੁਰਸਿੱਖਾਂ ਸਾਧੂਆਂ ਦੀ ਸੰਗਤ ਕਰਨ ਵਾਲੀ ਹਾਂ, ਮੈਂ ਇੱਧਰ ਉੱਧਰ ਹੋਰ ਕਿਸੇ ਕੋਲ ਨਹੀਂ ਜਾਣਾ। ਮਹਾਂਪੁਰਸ਼ਾਂ ਸੰਗਤ ਕੀਤੀ ਅਤੇ ਉਹਨਾਂ ਨੇ ਸ਼ਬਦ ਦਿੱਤਾ ਸਾਧ ਸੰਗਤ ਉਸ ਸਮੇਂ। ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਵਾਰੀਅਨ, ਗੁਰ ਕੀ ਪੈਰੀ ਪਾਏ ਕਾ ਸਵਾਰੀਅਨ। ਕਹਿੰਦੇ ਜਦੋਂ ਇਹ ਸ਼ਬਦ ਦਾ ਭੈਣ ਸਾਰੇ ਦਾ ਅਭਿਆਸ ਕਰਦੀ ਰਹੀ, ਅਭਿਆਸ ਕਰਦਿਆਂ ਅਤੇ ਕਹਿੰਦੇ ਇੱਕ ਦਿਨ ਕੀ ਹੋਇਆ, ਇਮੀਗ੍ਰੇਸ਼ਨ ਨੇ ਜਿਹੜੇ ਪੇਪਰ ਅਧੂਰੇ ਸਨ ਅਤੇ PR ਲੱਗ ਕੇ ਆ ਗਈ ਸਾਧ ਸੰਗਤ, PR ਲੱਗ ਗਈ, ਕਮਾਲ ਹੋ ਗਏ ਸਾਰੇ ਬੜੇ ਹੈਰਾਨ। ਅਤੇ ਜਦੋਂ ਸਾਰੇ ਹੈਰਾਨ ਅਤੇ ਜਦੋਂ ਉਹਦਾ ਸਾਧ ਸੰਗਤ ਜਦੋਂ ਪਤਾ ਆਪ ਜੀ ਨੂੰ ਪ੍ਰੋਬਲਮ ਹੁੰਦੀ ਹੈ ਅਤੇ ਉਹਦੇ ਸਾਰੇ ਬਾਕੀ ਓਰੀਜਨਲ ਡਾਕੂਮੈਂਟ ਵਾਪਸ ਆਉਂਦੇ ਤੁਹਾਡੇ ਕੋਲ ਜਾਂ ਫੋਟੋ ਕਾਪੀ ਕੀਤੇ, ਅਤੇ ਉਹਦੇ ਵਿੱਚ ਹੈਰਾਨ ਸਨ। ਇਕੱਲਾ ਇਕੱਲਾ ਪੇਪਰ ਇਸ ਪਰਿਵਾਰ ਨੇ ਭੇਜਿਆ ਸੀ ਭੈਣ ਹੋਣਾ ਨੇ ਆਪ ਵਕੀਲ ਦੇ ਥਰੂ, ਪਰ ਜਦੋਂ ਪੇਪਰ ਵਾਪਸ ਆਏ ਜਿਹੜਾ ਉਹ ਕਾਗਜ਼ ਦਿੰਦਾ ਨਹੀਂ ਸੀਗਾ, ਉਹ ਸੀਗਾ ਉਹਦਾ ਮੈਰਿਜ ਸਰਟੀਫਿਕੇਟ ਜਿਹਦੇ ਉੱਤੇ ਇੰਡੀਆ ਰਜਿਸਟਰ ਹੋਣ ਦੇ ਉੱਤੇ ਪੇਪਰ 'ਤੇ ਸਾਈਨ ਹੋਏ ਸਨ, ਪਿਤਾ ਦਾ ਨਾਂ ਵੀ ਲਿਖਿਆ ਸੀ। ਅਤੇ ਜਦੋਂ ਸਾਧ ਸੰਗਤ ਪੇਪਰ ਖੋਲ੍ਹੇ ਗਏ ਅਤੇ ਉਹਦੇ ਵਿੱਚੋਂ ਜਸਪਾਲ ਆਪਣੇ ਜਗਦੇਵ ਸਿੰਘ USA ਵਾਲੇ ਦਾ ਮੈਰਿਜ ਸਰਟੀਫਿਕੇਟ ਵੀ ਨਿਕਲਿਆ ਉਸ ਸਮੇਂ, ਅਤੇ ਪਰਿਵਾਰ ਵਾਲੇ ਹੈਰਾਨ ਸਨ। ਉਹ ਕਹਿੰਦੇ ਅਸੀਂ ਤੈਨੂੰ ਭੇਜਿਆ ਨਹੀਂ, ਭੈਣ ਕਹਿੰਦੀ ਮੈਂ ਭੇਜਣ ਲੱਗੇ, ਮੈਂ ਆਪ ਇਕੱਲਾ ਇਕੱਲਾ ਪੇਪਰ ਦੇਖਿਆ ਤਾਂ ਨਹੀਂ ਸੀ, ਅਤੇ ਇਹ ਕਿਵੇਂ ਆ ਗਿਆ। ਗੁਰੂ ਦੀ ਖੇਡ ਵੱਡੀ ਹੈ ਸਾਧ ਸੰਗਤ, ਜਦੋਂ ਗੁਰਬਾਣੀ ਦੇ ਆਸਰੇ ਨਾਲ ਖੇਡ ਉਹ ਵਰਤਦੀ ਹੈ ਜਿਹੜੀ ਨਹੀਂ ਹੋ ਸਕਦੀ, ਪਰ ਭਰੋਸਾ ਕਰਨਾ ਬੜੀ ਵੱਡੀ ਗੱਲ, ਅਤੇ ਇਹ ਭਾਗਾਂ ਤੋਂ ਬਗੈਰ ਭਰੋਸਾ ਨਹੀਂ ਮਿਲਦਾ। ਅਤੇ ਜਿਹਨੂੰ ਭਰੋਸੇ ਦੀ ਦਾਤ ਮਿਲ ਜਾਵੇ, ਇੱਕ ਥਾਂ ਆਪਦਾ ਟਿਕਾਣਾ ਬਣਾ ਲਵੇ, ਅਤੇ ਮਹਾਰਾਜ ਉਹਦੀਆਂ ਝੋਲੀਆਂ ਲੋਕ ਵਾਸਤੇ ਨਹੀਂ, ਇਕੱਲੇ ਪ੍ਰਲੋਕ ਵਾਸਤੇ ਨਹੀਂ, ਇਹੋ ਜਿਹੀਆਂ ਇੱਥੇ ਭਰਦੇ ਨੇ ਕਿ ਲੋਕਾਂ ਨੂੰ ਵੰਡਣ ਵਾਲਾ ਬਣਾ ਦਿੰਦੇ। ਕਿਵੇਂ ਕਿਵੇਂ ਬਣਾਉਂਦੇ ਅਗਲੇ ਆਉਣ ਦੇ ਸਲੋਕਾਂ 'ਚ ਫਿਰ ਉਹ ਗੱਲ ਖੁੱਲੂਗੀ। ਇੱਕ ਵਾਰੀ ਫੇਰ ਕਰੋ ਸਰਵਣ ਜੀ।
ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ।
ਕਹਿੰਦੇ ਮੈਂ ਕਿਸੇ ਦੇ ਹੋਰ ਬੂਹੇ 'ਤੇ ਬੈਠਾ, ਮੈਨੂੰ ਇਹ ਮੇਰੇ 'ਤੇ ਇਹੋ ਜਿਹੀ ਬਖਸ਼ਿਸ਼ ਕਰ, ਮੈਂ ਕਿਸੇ ਦਰ 'ਤੇ ਨਾ ਜਾਵਾਂ ਜੀ।
ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਹੋਲੇ,
ਮੈਨੂੰ ਇਹੋ ਜਿਹੇ ਜਿਉਣ ਨਾਲੋਂ ਮਰਨਾ ਚੰਗਾ ਜੇ ਮੈਂ ਕਿਸੇ ਦੇ ਹੋਰ ਬੂਹੇ 'ਤੇ ਜਾ ਕੇ ਬੈਠਾ। ਭਾਈ ਭਗੀਰਥ ਹੋਇਆ ਸਾਧ ਸੰਗਤ, ਮਲਸੀਹਾਂ ਦਾ ਸੀ, ਹਿੰਦੂ ਧਰਮ ਤੋਂ ਸੀ, ਅਤੇ ਬੜੀ ਪੂਜਾ ਕਰਨ ਵਾਲਾ ਸੀ, ਅਤੇ ਦੇਵੀ ਜਿਹੜੀ ਉਹਨੂੰ ਦਰਸ਼ਨ ਦਿੰਦੀ ਸੀ, ਉਹਨੂੰ ਦੇਵੀ ਨੇ ਉਹਨੂੰ ਦਰਸ਼ਨ ਦੇਣੇ। ਅਤੇ ਇੱਕ ਦਿਨ ਦੋ ਵਾਰੀ ਹੋ ਗਏ, ਤੀਜੀ ਵਾਰ ਦਰਸ਼ਨ ਹੋ ਗਏ। ਪਰ ਅੱਜ ਕੋਈ ਭਗੀਰਤ ਬੇਨਤੀ ਕਰ ਰਿਹਾ ਖਾਸ ਤੌਰ 'ਤੇ, ਕਹਿੰਦੇ ਮੈਨੂੰ ਮੁਕਤੀ ਚਾਹੀਦੀ। ਅਤੇ ਜਦੋਂ ਭਾਈ ਭਗੀਰਥ ਕਵੇ ਮੁਕਤੀ ਮਲਸਿੰਹਾਂ ਦਾ, ਤਾਂ ਉਹ ਦੇਵੀ ਲੁਕ ਜਾ ਕਰੇ, ਅਲੋਪ ਹੋ ਜਾ ਕਰੇ, ਫਿਰ ਬੈਠਿਆ ਕਰੇ ਅਭਿਆਸ 'ਤੇ, ਦੇਵੀ ਫਿਰ ਪ੍ਰਗਟ ਹੋ ਜਾ ਕਰੇ, ਫਿਰ ਮੁਕਤੀ ਮੰਗੇ। ਅਤੇ ਫਿਰ ਕਹਿੰਦਾ ਵੀ ਦੱਸ ਬਈ ਕੀ ਗੱਲ, ਮਾਂ ਤੇਰਾ ਮੈਂ ਇੰਨਾ ਨਾਂ ਜਪਦਾ, ਤੇਰੇ ਪਿੱਛੇ ਜਗਰਾਤੇ 'ਤੇ ਕਈ ਕੁਛ ਮੈਂ ਕੀਤਾ, ਅਤੇ ਜੇ ਮੈਂ ਮੁਕਤੀ ਮੰਗਦਾ ਤੂੰ ਅਲੋਪ ਕਿਉਂ ਹੋ ਜਾਂਦੀ ਹੈ? ਅਤੇ ਮਹਾਰਾਜ ਬਚਨ ਵੀ ਆਉਂਦਾ, ਮੁਕਤ ਕੀ ਬਰੀਆ ਕਹਾਂ ਛਪਾਨੀ। ਜਦੋਂ ਮੁਕਤੀ ਆਉਂਦੀ ਹੈ ਇਹ ਸਭ ਭੱਜ ਜਾਂਦੇ ਆ, ਇਹ ਨਹੀਂ ਖੜਦੇ, ਇਹ ਮਿਲਦੀ ਹੈ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ। ਅਤੇ ਕਹਿੰਦੇ ਮਾਂ ਮੈਂ ਮੁਕਤੀ ਮੰਗਦਾ ਅਤੇ ਤੂੰ ਕਿੱਥੇ ਅਲੋਪ ਹੋ ਜਾਂਦੀ ਹੈ? ਉਹ ਕਹਿੰਦੇ ਇਹ ਮੈਂ ਤੈਨੂੰ ਨਹੀਂ ਦੇ ਸਕਦੀ, ਤੈਨੂੰ ਦੁਨਿਆਵੀ ਦੋ ਚਾਰ ਚੀਜ਼ਾਂ ਤੈਨੂੰ ਦੇ ਸਕਦੀ ਹਾਂ ਮੈਂ, ਕਿਉਂ ਜਿਹੜੀ ਕੇਵਲ ਮੁਕਤੀ ਹੈ ਉਹ ਸਿਰਫ ਅਤੇ ਸਿਰਫ ਗੁਰੂ ਨਾਨਕ ਦੇ ਘਰ ਵਿੱਚ ਸਾਸਨ। ਅਤੇ ਕਹਿੰਦੇ ਫਿਰ ਮੈਨੂੰ ਕਿਵੇਂ ਮੈਨੂੰ ਮਿਲੂ ਮੁਕਤੀ ਮਿਲੂਗੀ? ਉਹ ਕਹਿੰਦੇ ਆਪ ਰੱਬ ਗੁਰੂ ਨਾਨਕ ਆਇਆ ਹੋਇਆ, ਆ ਜਾ ਬੇਈ ਦੇ ਕੰਢੇ ਉੱਥੇ ਬੈਠਾ, ਉਹ ਸੰਸਾਰ ਨੂੰ ਤਾਰ ਰਿਹਾ ਜਾਵੜ ਉੱਥੇ, ਅਤੇ ਭਾਈ ਭਗੀਰਥ ਉੱਥੇ ਆਇਆ, ਆ ਕੇ ਗੁਰੂ ਨਾਨਕ ਚਰਨਾਂ ਤੋਂ ਸਿੱਖੀ ਇਕੱਲੀ ਨਹੀਂ ਲਈ, ਸਿੱਖੀ ਅੱਗੇ ਵੰਡਣ ਵਾਲਾ ਬਣਾਇਆ। ਆਪ ਜੀ ਨੂੰ ਅੱਗੇ ਪਿਛਲੇ ਦਿਨ ਵੀ ਇੱਕ ਵਾਰੀ ਸੁਣਾਈ ਸੀ ਉਦਾਹਰਨ, ਭਾਈ ਭਗੀਰਥ ਨੂੰ ਕਿਹਾ ਸੀ ਮਹਾਰਾਜ ਨੇ, ਭਗੀਰਥ ਪਰਉਪਕਾਰੀ ਭਰੇਗੀ ਕੀਟ ਕੀ ਰੀਤ ਪਸਾਰੀ, ਉਹਦੀ ਉਦਾਹਰਨ ਵੀ ਦਿੱਤੀ ਸੀ। ਦਾਸ ਕੋਈ ਨਵੀਂ ਜਗਿਆਸੂ ਇੱਕ ਮਿੰਟ 'ਚ ਸੁਣਾ ਕੇ ਅਤੇ ਅੱਗੇ ਆਪਾਂ ਵਿਚਾਰ ਚਲਾਈਏ। ਅਤੇ ਜਦੋਂ ਕਿਹਾ ਸੀ ਭਰੇਗੀ ਕੀਟ ਕੀ ਰੀਤ ਪਸਾਰੀ, ਅਤੇ ਜਦੋਂ ਦਾਸ ਨੇ ਇਹ ਬੋਲ ਜਦੋਂ ਸੁਣੇ ਅਤੇ ਦਾਸ ਇੱਕਦਮ ਰੁੱਕ ਗਿਆ। ਮੈਂ ਕਿਹਾ ਭਰੇਗੀ ਕੀਟ ਕੀਟ ਕੀੜੇ ਦੀ ਕਿਉਂ ਉਦਾਹਰਨ ਦਿੱਤੀ? ਅਤੇ ਜਦੋਂ ਫਿਰ ਉਹ 'ਤੇ ਖੋਜ ਕਰਵਾਈ ਮਹਾਰਾਜ ਨੇ, ਅਤੇ ਪਤਾ ਲੱਗਿਆ ਭਰੇਗੀ ਕੀਟ ਉਹ ਹੁੰਦਾ ਜਿਹੜਾ ਕਿ ਆਪਣੇ ਕੰਧਾਂ ਦੇ ਖੂੰਜਿਆਂ ਦੇ ਵਿੱਚ ਮਿੱਟੀ ਦੇ ਘਰ ਬਣਾਉਂਦਾ, ਅਤੇ ਬਰੀਕ ਬਰੀਕ ਉਹਦੇ ਵਿੱਚ ਗਲੀਆਂ ਹੁੰਦੀਆਂ। ਅਤੇ ਮੈਂ ਕਿਹਾ ਫਿਰ ਕੀੜੇ ਦੇ ਵਿੱਚ ਏਡੇ ਕਿਹੜੇ ਗੁਣ ਹੋਏ ਖਾਸ? ਚਲੋ ਅੱਗੇ ਲੱਭਦਿਆਂ ਪਤਾ ਲੱਗਿਆ ਕਿ ਉਹ ਜਿਹੜਾ ਕੀੜਾ, ਨਾ ਉਹ ਮੇਲ ਆ ਨਾ ਫੀਮੇਲ ਆ, ਪਰ ਜਦੋਂ ਉਹਦੇ ਮਨ 'ਚ ਇੱਛਾ ਆ ਜਾਵੇ ਕਿ ਮੈਨੂੰ ਅੱਗੇ ਅੱਗੇ ਵੰਸ਼ ਦੀ ਲੋੜ ਹੈ, ਅਤੇ ਫਿਰ ਉਹ ਕੀ ਕਰਦਾ, ਜਾ ਕੇ ਬਾਹਰੋਂ ਉੱਡ ਕੇ ਇੱਕ ਅੱਧਾ ਟਿੱਡਾ ਜਾਂ ਕੋਈ ਭਮੱਕੜ ਕੋਈ ਸੁੰਡੀ ਫੜ ਲਿਆਵੇ, ਉਹਦੇ ਵਿੱਚ ਜਦੋਂ ਰੱਖ ਦਿੰਦਾ, ਅਤੇ ਆਪ ਜੇ ਦੇਖਿਆ ਹੋਣਾ ਬਰੀਕ ਬਰੀਕ ਜਿਹੜੀਆਂ ਬਣੀਆਂ ਖੁੱਡਾਂ ਵਿੱਚੋਂ ਇੱਕ ਦੋ ਖੁੱਡਾਂ ਪਾਣੀ ਗਿੱਲੇ ਨਾਲ ਬੰਦ ਕੀਤੀਆਂ ਹੁੰਦੀਆਂ ਉਹਦੀਆਂ, ਉਹ ਜਦੋਂ ਮਿੱਟੀ ਨਾਲ ਬੰਦ ਕਰ ਦਿੰਦਾ, ਅਤੇ ਫਿਰ ਸਾਧ ਸੰਗਤ ਆਪ ਜੀ ਨੇ ਜ਼ਰੂਰ ਦੇਖਿਆ ਹੋਣਾ ਕਿ ਉਹ ਖੰਭ ਖਿਲਾਰ ਖਿਲਾਰ ਕੇ ਉੱਪਰ ਨੂੰ ਆ ਕੇ ਕੁਛ ਭਾਫਦਾ ਹੁੰਦਾ। ਸਾਧ ਸੰਗਤ ਉਸ ਸਮੇਂ ਉਹ ਅਭਿਆਸ ਕਰਦਾ, ਆਪਦਾ ਔਰਾ ਅੰਦਰ ਭੇਜਦਾ, ਅਤੇ ਉਹਦੇ ਬਾਹਰ ਖੜ੍ਹੇ ਅਭਿਆਸ ਕਰਨ ਸਦਕਾ ਜਿਹੜਾ ਅੰਦਰਲਾ ਕੀੜਾ ਦੇਖਦੇ ਦੇਖਦੇ ਉਹਦੇ ਖੰਭ, ਉਹਦੇ ਰੰਗ, ਉਹਦੀ ਬੋਲੀ, ਉਹਦੇ ਲੱਤ, ਉਹ ਲੱਤਾਂ ਤੋਂ ਲੈ ਕੇ ਸਾਰਾ ਸਰੀਰ ਭਰੇਗੀ ਕੀੜੇ ਵਰਗਾ ਬਣ ਜਾਂਦਾ। ਭਰੇਗੀ ਕੀੜੇ ਵਿੱਚ ਇੰਨਾ ਆਪਣੇ ਆਮ, ਤੁਸੀਂ ਪੁਰਾਣੇ ਕਈ ਵਿੱਚ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ, ਆਮ ਪੁਰਾਣੇ ਬਜ਼ੁਰਗ ਉਹਨੂੰ ਢਾਉਣ ਨਹੀਂ ਦਿੰਦੇ ਸੀ ਉਸ ਖੁੱਡ ਨੂੰ, ਕਹਿੰਦੇ ਢਾਓ ਨਾ ਭਾਈ ਇਹ ਭਗਤਾਂ ਦਾ, ਇਹ ਸ਼ਬਦ ਆਮ ਪ੍ਰਚਲਿਤ ਰਿਹਾ ਮਾਲਵੇ ਦੇ ਵਿੱਚ ਵੀ, ਕਹਿੰਦੇ ਨੇ ਇਹ ਭਾਈ ਭਗਤਾਂ ਦਾ ਘਰ, ਇਹਨੂੰ ਢਾਇਓ ਨਾ। ਬਹੁਤ ਹੀ ਦੇਖੋਗੇ ਪੁਰਾਣੇ ਕਈ ਘਰਾਂ ਵਿੱਚ ਉਵੇਂ ਬਹੁਤ ਸਾਲ ਪੁਰਾਣੇ ਲੱਗੇ, ਉਹ ਭਾਵੇਂ ਦੀ ਉਹ ਜਗ੍ਹਾ ਨੂੰ ਛੱਡ ਵੀ ਗਿਆ ਪਰ ਕਿਸੇ ਨੇ ਢਾਇਆ ਨਹੀਂ ਉਹਨੂੰ। ਉਹਨੂੰ ਆਮ ਤੌਰ 'ਤੇ ਮਾਲਵੇ ਦੇ ਵਿੱਚ ਭਗਤਾਂ ਦਾ ਘਰ ਕਿਹਾ ਜਾਂਦਾ ਸੀ, ਕਿਉਂ ਉਹ ਜਿਹੜਾ ਕੀੜਾ ਆਪਦੇ ਵਿੱਚ ਇਹੋ ਜਿਹੀ ਭਗਤੀ ਵਾਲਾ, ਜਿਹਨੂੰ ਫੜਦਾ ਅਤੇ ਆਪਦੇ ਵਰਗੇ ਬੋਲੀ ਚਾਲੀ ਰਹਿਣੀ ਬਹਿਣੀ ਕਹਿਣੀ ਕਥਨੀ ਆਪਦੇ ਵਰਗੀ ਬਣਾ ਲੈਂਦਾ। ਅਤੇ ਮਹਾਰਾਜ ਨੇ ਇਸੇ ਭਾਈ ਭਗੀਰਥ ਜਿਹੜਾ ਪਹਿਲਾਂ ਦੇਵੀ ਨੂੰ ਮੰਨਣ ਵਾਲਾ ਸੀ ਸਿੱਖ ਬਣਿਆ, ਅਤੇ ਮਹਾਰਾਜ ਕਿਹਾ ਭਰੇਗੀ ਕੀਟ ਕੀ ਰੀਤ ਪਸਾਰੀ, ਵੀ ਹੁਣ ਤੂੰ ਇਹੋ ਜਿਹਾ ਹੋ ਗਿਆ ਜਿਹਨੂੰ ਫੜਦਾ ਅਤੇ ਆਪਦੇ ਵਰਗਾ ਹੀ ਬਣਾ ਲੈਂਦਾ। ਉਹਨੂੰ ਕਿੱਥੋਂ ਕਿੱਥੇ ਜੀਵਨ ਸਿੱਖ ਦਾ ਜਾ ਪਹੁੰਚਿਆ ਜੀ, ਭਾਵ ਜਿਹੜਾ ਜਿਹੜਾ ਇੱਕ ਦਰ ਨੂੰ ਫੜ ਕੇ ਬੈਠਾ ਰਹਿੰਦਾ, ਅਤੇ ਉਸ ਗੁਰੂ ਨਾਨਕ ਨੂੰ ਫਿਕਰ ਰਹਿੰਦਾ ਵੀ ਇਹ ਲੱਗਿਆ ਹੋਇਆ, ਅਤੇ ਜਿਹੜੇ ਸਾਧੂਆਂ ਦੀ ਸੰਗਤ ਕਰਨ ਨਾਲ ਉਹਨਾਂ ਨੂੰ ਵੀ ਰਹਿੰਦਾ ਫਿਰ ਇਸ ਫਿਕਰ, ਅਤੇ ਜਿਹੜੇ ਥਾਂ ਥਾਂ 'ਤੇ ਫਿਰ ਅਖੀਰ ਨੂੰ ਤੁਹਾਨੂੰ ਪਤਾ ਬਾਹਲੇ ਘਰਾਂ ਦਾ ਫਿਰ ਪ੍ਰਾਹੁਣਾ ਤੁਹਾਨੂੰ ਪਤਾ ਅਖੀਰ ਨੂੰ ਭੁੱਖਾ ਹੀ ਰਹਿ ਜਾਂਦਾ ਹੁੰਦਾ। ਇਹ ਚੀਜ਼ ਦਾ ਖਿਆਲ ਕਰੀ ਫਿਰ ਪੜੋ ਅਤੇ ਹਾਂ ਚੱਲੀਏ ਅੱਗੇ ਜੀ।
ਫਰੀਦਾ ਬਾਰ ਭਰਾਇਆ ਬੈਸਣਾ ਸਾਈ ਮੁਜੈ ਨਾ ਦੇ,
ਬੇਨਤੀ ਸਾਰੀ ਸੰਗਤ ਗੱਜ ਕੇ ਪੜੋ, ਆਪਾਂ ਫਿਰ ਚੱਲੀਏ ਅੱਗੇ, ਪੜੋ ਗੱਜ ਕੇ ਜੀ।
ਫਰੀਦਾ ਬਾਰ ਭਰਾਇਆ ਬੈਸਣਾ ਸਾਈ ਮੁਜੈ ਨਾ ਦੇ, ਜੇ ਤੂੰ ਇਹ ਵੈ ਰੱਖਸੀ ਜਿਉ ਸਰੀਰ ਹੋਲੇ।
ਮਹਾਰਾਜ ਇਹੋ ਜਿਹੇ ਜਿਉਣ ਨਾਲ ਸਾਨੂੰ ਮਰਨਾ ਚੰਗਾ। ਅੱਜ ਜਿਹੜੇ ਮਹਾਂਪੁਰਸ਼ਾਂ ਦੇ, ਅੱਜ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ, ਇੱਕ ਵਾਰੀ ਜੀਵਨ ਸ਼ੁਰੂ ਕਰ ਲਿਆ ਅਤੇ ਸਾਰਾ ਜੀਵਨ ਉਸੇ ਸਾਧੂ ਉਸੇ ਗੁਰੂ ਨਾਨਕ ਦੇ ਚਰਨਾਂ ਲਾ ਕੇ, ਇਕੱਲੇ ਆਪ ਨਹੀਂ ਹਜ਼ਾਰਾਂ ਨਹੀਂ ਲੱਖ ਤਾਰ ਗਏ, ਉਹ ਆ ਸੁਲੇ ਮਨ ਪ੍ਰੇਤ ਵਰਗਿਆਂ ਨੂੰ ਤਾਰ ਗਏ, ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਵੀ 500 ਸਾਲ ਪਹਿਲਾਂ ਦਾ ਸੀ। ਤੇ ਕਹਿੰਦੇ ਤੂੰ ਤੇਰਾ ਉਦੋਂ ਨਹੀਂ ਭਲਾ ਹੋਇਆ? ਕਹਿੰਦੇ ਜੀ ਉਦੋਂ ਕਿਹਾ ਸੀਗਾ ਵੀ ਸਾਡਾ ਇੱਕ ਰੂਪ ਕਹਿੰਦੇ ਈਸ਼ਰ ਆਊਗਾ, ਈਸ਼ਰ ਸਿੰਘ, ਤੇ ਉਹਦੇ ਰਾਹੀਂ ਤੇਰਾ ਭਲਾ ਹੋਊਗਾ। ਇਹ ਖੇਡਾਂ ਵੱਡੀਆਂ ਹੁੰਦੀਆਂ, ਸਾਧ ਸੰਗਤ ਇਹ ਧੁਰੋਂ ਵਰਸਾਏ ਹੁੰਦੇ, ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਨੇ ਜੀ।
ਕੰਧ ਕੁਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ।
ਤੇ ਇੱਕ ਦਿਨ ਬਾਬਾ ਫਰੀਦ ਜੀ ਬੈਠਿਆ ਭਗਤੀ ਕਰਦਿਆਂ ਕਰਦਿਆਂ ਸਾਧ ਸੰਗਤ ਇੰਨਾ ਸਮਾਂ ਹੋ ਗਿਆ ਕਿ ਸਰੀਰ ਦੇ ਉੱਪਰ ਘੁਣਾ ਜੰਮ ਗਿਆ। ਤੇ ਜੱਸਾ ਲੁਹਾਰ ਸੀਗਾ, ਤੇ ਜੱਸਾ ਲੁਹਾਰ ਲੱਭ ਰਿਹਾ ਹੈਗਾ ਕਿ ਮੈਨੂੰ ਸੁੱਕੀ ਲੱਕੜ ਲੱਭੇ। ਕੀ ਕਰਦਾ ਸੀ ਉਹ, ਲੱਕੜ ਥੋੜ੍ਹੀ ਬਾਲ ਕੇ ਅਤੇ ਕੋਲੇ ਬਣਾ ਕੇ ਸਾਧ ਸੰਗਤ ਉਹਨੂੰ ਫਿਰ ਬਾਜ਼ਾਰ 'ਚ ਜਾ ਕੇ ਵੇਚਿਆ ਕਰਦਾ, ਸੁਨਿਆਰਿਆਂ ਦੀ ਦੁਕਾਨਾਂ 'ਤੇ ਅਤੇ ਆਦਿ ਹੋਰ ਜਗ੍ਹਾ 'ਤੇ ਜਿੱਥੇ ਜਿੱਥੇ ਉਹ ਭੱਠੀਆਂ ਬਾਲਦੇ ਸਨ। ਅਤੇ ਜੱਸਾ ਲੁਹਾਰ ਇਹ ਲੱਕੜ ਦਾ ਕੰਮ ਕਰਨ ਵਾਲਾ, ਜਿਹੜਾ ਕੋਲੇ ਬਣਾਉਣ ਵਾਲਾ। ਅਤੇ ਬਾਬਾ ਫਰੀਦ ਜੀ ਜੁੜੇ ਬੈਠੇ ਅਤੇ ਉਹਨੂੰ ਲੱਗਿਆ ਵੀ ਆਹ ਸੁੱਕੀ ਲੱਕੜ ਥੋੜ੍ਹਾ ਘੁਣਾ ਲੱਗਿਆ। ਅਤੇ ਜੱਸੇ ਲੁਹਾਰ ਨੇ ਸਾਧ ਸੰਗਤ ਆ ਕੇ ਪੁੱਠਾ ਕੁਹਾੜਾ ਮਾਰਿਆ। ਜਦੋਂ ਪੁੱਠਾ ਕੁਹਾੜਾ ਮਾਰਿਆ ਉਹਦੇ ਵਿੱਚ ਆਵਾਜ਼ ਆਈ ਅੱਲਾਹ ਹੈ, ਲੱਕੜ ਦੇ ਵਿੱਚੋਂ ਆਵਾਜ਼। ਜਦੋਂ ਸਾਧ ਸੰਗਤ ਖੁਰਚ ਕੇ ਦੇਖਿਆ ਤਾਂ ਬਾਬਾ ਫਰੀਦ ਜੀ ਉਸ ਸਮੇਂ ਕਿਵੇਂ ਦੇਖਿਆ, ਜਿਹੜਾ ਉਹ ਸਮਾਂ ਸੀਗਾ ਕਿਵੇਂ ਕੁਹਾੜਾ ਉਹਨੇ ਮੋਢੇ 'ਤੇ ਸਿਰ 'ਤੇ ਘੜਾ ਚੱਕਿਆ ਹੋਇਆ ਜੱਸੇ ਲੁਹਾਰ ਦਾ। ਤੇ ਬਾਬਾ ਫਰੀਦ ਜੀ ਨੇ ਸਲੋਕ ਉਚਾਰਿਆ, ਪੜੋ ਜੀ।
ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ।
ਕਹਿੰਦੇ ਜੱਸੇ ਲੁਹਾਰ ਸਿਰ 'ਤੇ ਕੁਹਾੜਾ, ਮੋਢੇ 'ਤੇ ਕੁਹਾੜਾ, ਸਿਰ 'ਤੇ ਘੜਾ ਚੱਕਿਆ ਹੋਇਆ ਤੇ ਵਣ ਦੇ ਵਿੱਚ ਤੂੰ ਲੱਕੜਾ ਲੱਭ ਰਿਹਾ ਕੋਲੇ ਬਣਾਉਣ ਵਾਸਤੇ ਜੀ।
ਫਰੀਦਾ ਹੋ ਲੋੜੀ ਸਹੋ ਆਪਣਾ, ਤੂੰ ਲੋੜ ਹੈ ਅੰਗਿਆਰ।
ਕਹਿੰਦਾ ਮੈਂ ਆਪਦੇ ਪਤੀ ਪਰਮਾਤਮਾ ਉਹ ਅੱਲਾ ਖੁਦਾ ਨੂੰ ਲੱਭ ਰਿਹਾ ਤੇ ਤੂੰ ਅੱਗ ਭਾਲਦਾ ਫਿਰ, ਤੂੰ ਅੰਗਿਆਰ ਭਾਵ ਕੋਲੇ ਬਣਾਉਣਾ ਚਾਹੁੰਦਾ, ਇੱਕ ਵਾਰੀ ਫੇਰ ਪੜੋ ਜੀ।
ਫਰੀਦਾ ਹੋ ਲੋੜੀ ਸਹੋ ਆਪਣਾ, ਤੂੰ ਲੋੜ ਹੈ ਅੰਗਿਆਰ।
ਸ਼ੁਰੂ ਤੋਂ ਪੜੋ ਜੀ।
ਕੰਧ ਕੁਹਾੜਾ ਸਿਰ ਘੜਾ।
ਕਹਿੰਦੇ ਕੰਧ ਕੁਹਾੜਾ ਭਾਵ ਤੂੰ ਉਹ ਜਮਾ ਵਾਂਗੂ ਬਣ ਕੇ ਆਇਆ ਜਿਹੜਾ ਮੋਢੇ ਤੇ ਕੁਹਾੜਾ ਭਾਵ ਪ੍ਰਾਣ ਕੱਢਣ ਵਾਲਾ ਜੀ।
ਸਰ ਘੜਾ,
ਸਰ ਘੜਾ ਭਾਵ ਤੂੰ ਜਿਹੜਾ ਹੈਗਾ ਮੇਰੀਆਂ ਪੰਡਾਂ ਰੂਪੀ ਜਿਹੜਾ ਹੈਗਾ ਘੜਾ ਭਾਵ ਜਿਹੜਾ ਫਤਵਾ ਲੈ ਕੇ ਆਇਆ ਹਾਂਜੀ ਸਿਰ ਤੇ ਜੀ।
ਬਣ ਕੇ ਸਰ ਲੁਹਾਰ,
ਤੇ ਤੂੰ ਆਏ ਬਣ ਕੇ ਸਰ ਲੁਹਾਰ ਭਾਵ ਤੂੰ ਜੰਮ ਬਣ ਕੇ ਆ ਗਿਆ। ਮੋਢੇ ਤੇ ਤੂੰ ਮੈਨੂੰ ਭਾਵ ਮਾਰਨ ਰੂਪੀ ਕੁਹਾੜਾ, ਸਿਰ ਤੇ ਤੂੰ ਮੇਰਾ ਲੇਖਾ ਰੂਪ ਬਣਾ ਕੇ ਭਾਵ ਫਤਵਾ ਲੈ ਕੇ ਆਇਆ ਤੇ ਆਪ ਤੂੰ ਜਮ ਰੂਪ ਬਣ ਕੇ ਆਇਆ ਜੀ।
ਫਰੀਦਾ ਹੋ ਲੋੜੀ ਸਹੋ ਆਪਣਾ,
ਕਹਿੰਦਾ ਮੈਂ ਤਾਂ ਸਿਰਫ ਸੌ ਭਾਵ, ਮੈਂ ਚੰਗੇ ਗੁਣਾ ਭਾਵ ਭਗਤੀ ਨੂੰ ਲੱਭ ਰਿਹਾ ਇੱਥੇ ਬਹਿ ਕੇ ਜੀ।
ਤੂੰ ਲੋੜ ਹੈ ਅੰਗਿਆਰ,
ਅੰਗਿਆਰ ਭਾਵ ਤੂੰ ਮੇਰੇ ਔਗਣ ਲੱਭਦਾ ਫਿਰਦਾ ਵੀ ਇਹਦੇ ਕੋਈ ਔਗਣ ਲੱਭੇ ਤੇ ਮੈਂ ਫਰੀਦ ਨੂੰ ਲੈ ਜਾਵਾਂਗੇ। ਇਹ ਜਿਵੇਂ ਜਮਾ ਨੂੰ ਉਪਦੇਸ਼ ਕਰਦੇ ਨੇ ਜੀ।
ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ।
ਬਾਬਾ ਫਰੀਦ ਜੀ ਬੈਠੇ ਤੇ ਇੱਕ ਬੜਾ ਅਮੀਰ ਬੰਦਾ ਆ ਗਿਆ, ਆ ਕੇ ਕਹਿੰਦਾ ਵੀ ਦੱਸੋ ਵੀ ਜਿਹੜੇ ਅਮੀਰ ਬੰਦੇ ਉਹਨਾਂ ਦਾ ਕਿਵੇਂ ਹਿਸਾਬ ਕਿਤਾਬ, ਉੱਪਰ ਕੀ ਚੱਲਦਾ ਉਹਨਾਂ ਦਾ, ਬਈ ਮੇਰੇ ਕੋਲ ਤਾਂ ਬਹੁਤ ਮਾਇਆ ਹੈਗੀ, ਬਹੁਤ ਵੱਡੇ ਧਨ ਇਕੱਠੇ ਕੀਤੇ ਮੈਂ ਅਤੇ ਆਦਿਕ ਜਦੋਂ ਐਂ ਬੋਲ ਰਿਹਾ ਅੱਗੋਂ ਹਾਂਜੀ।
ਅੱਗੇ ਗਏ ਸੰਜਾ ਪਸੰਦ, ਫਰੀਦਾ ਇੱਕ ਨਾ ਆਟਾ ਅਗਲਾ,
ਇੱਕ ਨਾ ਆਟਾ ਅਗਲਾ ਭਾਵ ਇੱਕ ਨੇ ਇੰਨੇ ਪੈਸੇ ਇਕੱਠੇ ਕਰ ਲਏ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਖਾਈ ਜਾਣ ਜੀ।
ਇੱਕ ਨਾ ਹੀ ਲੋਣ,
ਕਹਿੰਦੇ ਇੱਕ ਵਿਚਾਰੇ ਗਰੀਬੜੇ ਇਹੋ ਜਿਹੇ ਨੇ ਕਿ ਘਰ ਵਿੱਚ ਦਾਲ ਬਣਾਈ ਹੈ, ਸਬਜ਼ੀ ਬਣਾਈ ਆ ਅਤੇ ਲੋਣ ਵੀ ਹੈ ਨਹੀਂ ਵਿਚਾਰਿਆਂ ਕੋਲ, ਇਹੋ ਜਿਹੇ ਵੀ ਔਖੇ ਨੇ। ਆਹ ਦੇਖੋ ਤੁਹਾਡੇ ਭਰਾਵਾਂ ਨੂੰ ਕਿਵੇਂ ਮਾਰਿਆ, ਉੱਥੇ ਦੇਖੋ ਕਿਵੇਂ ਪਾਣੀ ਛੱਡ ਦਿੱਤਾ ਦੋਸਤਾਂ ਨੇ, ਕਿਉਂ ਦੁੱਖ ਕਿੱਥੋਂ ਉਹਨਾਂ ਨੂੰ, ਪੰਜਾਬ ਤੋਂ ਦੁੱਖ ਉਹਨਾਂ ਨੂੰ, ਪਤਾ ਇਹਨਾਂ ਨੇ ਰੌਲਾ ਪਾਉਣਾ ਅਤੇ ਚਾਹੁੰਦੇ ਤਾਂ ਰਾਜਸਥਾਨ ਵਾਲੇ ਪਾਸੇ ਵੀ ਪਾਣੀ ਛੱਡ ਸਕਦੇ ਸਨ, ਹੋਰ ਵੀ ਕਈ ਕੁਛ ਕਰ ਸਕਦੇ ਸਨ, ਜਾਣ ਕੇ ਉਜਾੜਨ ਦੇ ਮਾਰੇ, ਨੁਕਸਾਨ ਕਰਨ ਦੇ ਮਾਰੇ ਦੇਖ ਲਓ ਸਰਕਾਰਾਂ ਨੇ ਕੀ ਚਾਲਾਂ ਨੇ। ਤੁਹਾਨੂੰ ਜਾਗਣਾ ਪੈਣਾ ਸਾਧ ਸੰਗਤ, ਇਹਨਾਂ ਨੇ ਜਿਹੜੇ ਅਮੀਰ ਹੰਕਾਰੀ ਨੇ ਜਿਹੜੇ ਇਹ ਰਾਜ ਵੱਡੇ ਵੱਡੇ ਸਾਂਭੀ ਬੈਠੇ ਨੇ, ਤੁਹਾਨੂੰ ਕੁਛ ਕਰਨਾ ਪੈਣਾ, ਬੱਚਿਆਂ ਨੂੰ ਪੜ੍ਹਾਉਣਾ ਪੈਣਾ, ਚੰਗੀ ਸਿੱਖਿਆ ਦੇ ਕੇ ਅੱਗੇ ਲਿਆਉਣਾ ਪੈਣਾ ਕਿ ਜਿਹੜੇ ਆਪੋ ਬਣੇ ਚੌਧਰੀ ਇਹਨਾਂ ਨੂੰ ਠੀਕ ਕਰਨਾ ਪੈਣਾ ਸਾਰਿਆਂ ਨੂੰ ਸਾਨੂੰ। ਆਹ ਦੇਖ ਲਓ ਕਿਵੇਂ ਉਜਾੜ ਕੇ ਰੱਖ ਦਿੱਤਾ, ਜਿਹੜੇ ਚੰਗੇ ਵਿਚਾਰੇ ਪਹਿਲਾਂ ਹੀ ਨਹੀਂ ਕਰਜ਼ੇ ਉੱਤਰਦੇ ਜ਼ਿਮੀਦਾਰਾਂ ਦੇ, ਗਰੀਬਾਂ ਦੇ ਵਿਚਾਰਿਆਂ ਨੇ ਪਹਿਲਾਂ ਹੀ ਨਹੀਂ ਕੰਮ ਚੱਲਦਾ ਉੱਥੇ, ਉੱਤੋਂ ਨਹੀਂ ਪਾਣੀ ਛੱਡ ਕੇ ਆਹ ਫਸਲਾਂ ਸਾਰੀਆਂ ਬਰਬਾਦ ਕਰਕੇ ਰੱਖਤੀਆਂ। ਕਿੰਨਾ ਸਮਾਂ ਲੱਗੂਗਾ ਉਹ ਦੇਖੋ ਦੁਬਾਰਾ ਪੈਰ ਲੱਗਣਗੇ। ਆ ਜਦੋਂ ਪੈਂਦਾ ਸਾਡੇ 'ਤੇ ਪੈਂਦਾ, 47 ਸਾਡੇ 'ਤੇ, 84 ਸਾਡੇ 'ਤੇ, ਸਾਰਾ ਕੁਛ ਸਾਡੇ 'ਤੇ, 78 ਸਾਡੇ 'ਤੇ, ਸਾਰਾ ਕੁਛ ਸਾਡੇ 'ਤੇ ਪੈਂਦਾ। ਕੋਈ ਜੰਗ ਹੋਵੇ ਕੁਛ ਹੋਵੇ ਪੰਜਾਬ ਉੱਜੜਦਾ। ਆ ਦੋ ਚਾਰ ਐਵੇਂ ਠਾਹ ਠਾਹ ਕਰਦੇ ਆ, ਚਲੋ ਜੀ ਕਰੋ ਪਿੰਡ ਖਾਲੇ, ਬਾਰਡਰ ਵਾਲੇ ਬਸ ਵਾਏ ਜਾੜ ਦਿੱਤੇ, ਲਕੀਰ ਮਾਰ ਕੇ ਤੁਹਾਡਾ ਹਰਿਆਣਾ ਵੱਖਰਾ ਕਰ ਦਿੱਤਾ, ਤੁਹਾਡੇ ਵਿੱਚੋਂ ਰਾਜਸਥਾਨ ਵੱਖਰਾ ਕਰ ਦਿੱਤਾ। ਕਿਉਂ? ਕਿ ਇਹ ਚੰਗੇ ਨਹੀਂ ਲੱਗਦੇ ਤੁਹਾਡੇ ਮੂੰਹ 'ਤੇ ਦਾੜੇ ਕੇਸ ਉਹਨਾਂ ਨੂੰ। ਆ ਤੁਹਾਡੇ ਪਾਈਆਂ ਜਿਹੜੇ ਕਕਾਰ ਨੇ ਨਾ ਤੁਹਾਡੇ, ਉਹ ਚੰਗੇ ਪਾਉਂਦੇ ਨਹੀਂ ਉਹਨਾਂ ਨੂੰ। ਉੱਥੇ ਦੇਖੋ ਤੁਹਾਡੇ ਕਿਵੇਂ ਪਰਿਵਾਰ ਦੇ ਮੈਂਬਰ ਉੱਥੇ ਰਹਿੰਦੇ ਸਨ, ਅਤੇ ਇਹ ਦੇਖੋ ਇਹਨਾਂ ਦੀਆਂ ਇੰਟਰਵਿਊਆਂ ਦੇਖੋ, ਅਤੇ ਉੱਥੇ ਹੱਸ ਹੱਸ ਕੇ ਇੰਟਰਵਿਊਆਂ ਦਿੰਦੇ। ਕਈ ਵਾਰ ਸਾਧ ਸੰਗਤ ਜ਼ਰੂਰੀ ਨਹੀਂ ਸਾਨੂੰ ਹਰੇਕ ਗੱਲ ਦਾ ਦੁੱਖ ਹੀ ਲੱਗੇ, ਕਰਕ ਦਾ ਆਪਾਂ ਗਏ ਕਿਸੇ ਦੇ ਘਰੇ ਮਰਗ ਦਾ ਅਫਸੋਸ ਕਰਨ ਗਏ, ਆਪਣਾ ਮੂੰਹ ਜਾਣ ਕੇ ਵੀ ਆਪਾਂ ਉਹੋ ਜਿਹਾ ਬਣਾ ਲੈਂਦੇ, ਪਰ ਉਹਨਾਂ ਨੂੰ ਸਾਧ ਸੰਗਤ ਖੁਸ਼ੀ ਹੈ, ਉਹ ਤੁਹਾਨੂੰ ਉਜਾੜਨਾ ਚਾਹੁੰਦੇ, ਤੁਹਾਨੂੰ ਜਾਗਣਾ ਪੈਣਾ। ਜੇ ਨਹੀਂ ਜਾਗੇ ਆ ਦੇਖੋ ਤੁਸੀਂ ਪਛਤਾਓਗੇ ਮੁੜ ਕੇ ਇਹਨਾਂ ਤੁਹਾਨੂੰ ਇਕੱਲੇ ਇਕੱਲੇ ਕਰਕੇ। 84 ਵੇਲੇ ਦਾਸ ਨੇ ਆਪ 84 ਦੇ ਦੰਗੇ ਆਪਦੀਆਂ ਅੱਖੀਂ ਦੇਖੇ, ਜਦੋਂ ਤੁਸੀਂ ਇਕੱਠੇ ਸੀ। ਆ ਦੇਖ ਲਓ ਜਿਹੜਾ ਭਜਨਪੁਰਾ ਸ਼ਾਦਰਾ ਜਿਹੜਾ ਪੁਛਤਾ ਜਾਂਦਾ, ਇਹ ਥੱਲੇ ਨਹੀਂ ਉਤਰ ਸਕੇ, ਬੜਾ ਜ਼ੋਰ ਲਾਉਂਦੇ ਸੀਗੇ, ਛਾਲਾਂ ਜਿਹੀਆਂ ਮਾਰ ਕੇ, ਕੂਕਾਂ ਜਿਹੀਆਂ ਮਾਰ ਕੇ ਉਤਰਦੇ ਸਨ। ਅਤੇ ਸਿੰਘ ਜਦੋਂ ਇੱਧਰੋਂ ਗੁਰਦੁਆਰਾ ਸਾਹਿਬ ਵਾਲੇ ਪਾਸਿਓਂ ਅਤੇ ਜਦੋਂ ਭਜਨਪੁਰੇ ਵਾਲੇ ਪਾਸਿਓਂ ਜਦੋਂ ਸਿੰਘ ਪੈਂਦੇ ਸਨ, ਅਤੇ ਭੱਜ ਕੇ ਉਹਨਾਂ ਨੂੰ ਉੱਪਰ ਚੜ੍ਹਨਾ ਨਹੀਂ ਮਿਲਦਾ ਸੀਗਾ, ਤਿਲਕ ਤਿਲਕ ਮੈਂ ਆਪਦੀ ਅੱਖੀਂ ਦੇਖਿਆ, ਗੇੜੇ ਖਾ ਖਾ ਕੇ ਡਿੱਗਦੇ ਸੀ ਕਈ ਥੱਲੇ ਨੂੰ ਆ ਕੇ। ਪਰ ਜਦੋਂ ਫਿਰ ਨਾਲ ਉਹ ਥਾਣੇਦਾਰ ਰਲ ਗਿਆ ਅਤੇ ਤੁਹਾਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਕਰਤਾ, ਸਰਦਾਰ ਜੀ ਤੁਸੀਂ ਜਾਓ ਘਰ ਨੂੰ, ਬਸ ਸਾਨੂੰ ਸਰਦਾਰ ਜੀ ਕੋਈ ਕਹਿ ਦੇਵੇ ਤਾਂ ਇਸ ਮਿੰਟ 'ਚ ਪੈਰ ਛੱਡ ਜਾਂਦੇ। ਉਹ ਕਹਿੰਦਾ ਸਰਦਾਰ ਜੀ ਤੁਸੀਂ ਜਾਓ, ਅਸੀਂ ਆਪੇ ਦੇਖ ਲਵਾਂਗੇ। ਸਾਰੀ ਘਰੀਂ ਚਲੇ ਗਏ ਅਤੇ ਤੁਹਾਨੂੰ ਪਤਾ ਹੀ ਆ ਫਿਰ ਹਜ਼ਾਰਾਂ ਸਾਹਿਬ ਨਾ ਆ ਪੈਣ ਅਤੇ ਇਕੱਲੇ ਇਕੱਲੇ ਦਾ ਉੱਥੇ ਫਿਰ ਕੀ ਬੱਟੀ ਦਾ, ਤੁਹਾਨੂੰ ਜਾਗਣਾ ਪੈਣਾ, ਮਿਹਨਤ ਕਰਨੀ ਪੈਣੀ ਹੈ, ਫੌਜਾਂ ਤਿਆਰ ਕਰਨੀਆਂ ਪੈਣੀਆਂ, ਅੰਮ੍ਰਿਤ ਛਕਾਉਣਾ ਪੈਣਾ ਇਹਨਾਂ ਸਿੰਘਾਂ ਨੂੰ, ਅਤੇ ਗੁਰਬਾਣੀ ਦੇ ਲੜ ਵੀ ਲਾਉਣਾ ਅਤੇ ਸੋਝੀ ਵੀ ਨਾਲ ਦੇਣੀ ਪੈਣੀ ਹੈ ਤੁਹਾਨੂੰ ਚੰਗੀ ਸਾਰੇ ਤਰ੍ਹਾਂ ਦੀ। ਆਹ ਹੁਣ ਆਉਣ ਵਾਲੇ ਸ਼ੁੱਕਰਵਾਰ ਨੂੰ ਅੱਗੇ ਪ੍ਰਸੰਗ ਆ ਰਿਹਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸ਼ਾਸਤਰ ਸਿਖਾਉਣੇ ਸਿੰਘਾਂ ਨੂੰ। ਭਾਈ ਸਾਡੇ ਤੋਂ ਮਗਰੋਂ ਵੀ ਤੁਹਾਡੇ 'ਤੇ ਕੋਈ ਸਮਾਂ ਬਣੇ, ਸਾਰੀ ਜੰਗ ਦੀ ਤਕਨੀਕ ਦੱਸਣੀ, ਅਸੀਂ ਅਤੇ ਆਪ ਅਸੀਂ ਇਤਿਹਾਸ ਦੀ ਕਥਾ ਹੀ ਨਹੀਂ ਸੁਣਨੀ ਜੀ, ਸਾਨੂੰ ਸਮਝ ਨਹੀਂ ਆਉਂਦੀ। ਆ ਜੋ ਤੁਸੀਂ ਇੱਥੇ ਅੰਗਰੇਜ਼ੀ ਆਏ ਜੋ ਇੱਥੇ ਪਹੁੰਚੇ ਸੀ ਉਹ ਤੁਹਾਨੂੰ ਆਉਂਦੀ ਸੀ ਜੀ? ਨਹੀਂ, ਉਹ ਜੋ ਸਿੱਖ ਲਈ ਤਾਂ ਆਹ ਨਹੀਂ ਸਿੱਖੇ ਜਾਣਾ, ਸਿੱਖੋਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਧ ਸੰਗਤ ਚੰਗੇ ਗੁਣ ਦੇ ਪਾਓਗੇ। ਕੰਮ ਕਰਨ ਵਾਸਤੇ ਅਸੀਂ ਸਭ ਕੁਛ ਸਿੱਖ ਲੈਂਦੇ, ਆ ਸਾਰੇ ਸਾਨੂੰ ਰਾਹ ਸਮਝ ਆਉਣ ਲੱਗ ਜਾਂਦੇ, ਸਾਡੇ 'ਚੋਂ ਨਿਮਰਤਾ ਵੀ ਆ ਜਾਂਦੀ, ਸਾਰਾ ਕੁਛ ਆ ਜਾਂਦਾ। ਸਾਨੂੰ ਚੰਗੇ ਗੁਣ ਲਿਆਉਣੇ ਪੈਣੇ ਆਪ ਨੂੰ, ਸਾਨੂੰ ਆ ਸਾਰੇ ਜਿਹੜੇ ਜਿਵੇਂ ਹੁਣ ਗੁਰਮੁਖ ਪਿਆਰੇ ਗਿਆਨੀ ਗੁਰਲਾਲ ਸਿੰਘ ਹੁਣੀ ਸਿਖਾ ਰਹੇ ਆ, ਇੱਥੇ ਸਿੰਥਿਆ ਦੇ ਰਿਹਾ, ਕਥਾ ਸਿਖਾ ਰਿਹਾ, ਕਿਹਦੇ ਵਾਸਤੇ? ਸਾਡੇ ਵਾਸਤੇ ਹੈ। ਸਾਨੂੰ ਸਾਰਿਆਂ ਨੂੰ ਆ ਕੇ ਲਾਹਾ ਲੈਣਾ ਚਾਹੀਦਾ, ਲਵਾਂਗੇ ਤਾਂ ਕੁਛ ਅੱਗੇ ਮਹਾਰਾਜ ਦੀ ਖੁਸ਼ੀ ਮਿਲੂਗੀ। ਹਾਂਜੀ ਪੜ੍ਹੋ। ਹਾਂਜੀ
ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾਹੀ ਲੋਣ,
ਕਹਿੰਦੇ ਇੱਕ ਨੂੰ ਇੰਨਾ ਪੈਸਾ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਖਾਈ ਜਾਣ, ਇੱਕ ਨੂੰ ਵਿਚਾਰਿਆਂ ਕੋਲੇ ਲੋਣ ਵੀ ਨਹੀਂ ਜੀ।
ਅੱਗੇ ਗਏ ਸੰਜਾਪ ਸਨੇ, ਚੋਟਾਂ ਖਾਸੀ ਕੌਣ,
ਸੰਜਾਪ ਸਨ ਭਾਵ ਉਦੋਂ ਪਛਾਣਨਗੇ ਵੀ ਆਹ ਕੌਣ ਸੀ, ਇਹਨੇ ਕਿਹੜੇ ਚੰਗੇ ਪੈਸੇ, ਜੇ ਪੈਸੇ ਚੰਗੇ ਥਾਂ ਲਾਏ ਕਿ ਨਹੀਂ ਲਾਏ, ਜੇ ਗਲਤ ਥਾਂ 'ਤੇ ਲਾ ਦਿੱਤੇ ਤਾਂ ਵੀ ਹਿਸਾਬ ਬਣਨਾ, ਉਦੋਂ ਪਛਾਣ ਪਛਾਣ ਕੇ। ਹਾਂਜੀ ਫਿਰ ਪੜੋ ਜੀ।
ਅੱਗੇ ਗਏ ਸੰਜਾ ਪਸਾਨੇ, ਚੋਟਾਂ ਖਾਸੀ ਕੌਣ,
ਕਹਿੰਦੇ ਜਦੋਂ ਫਿਰ ਉਹਨੂੰ ਪਛਾਣਨਗੇ, ਚੰਗੇ ਕੰਮ ਨਹੀਂ ਕੀਤੇ ਹੋਣਗੇ ਤੇ ਉਦੋਂ ਫਿਰ ਸੱਟਾਂ ਪੈਣਗੀਆਂ ਸਾਧ ਸੰਗਤ ਮੂੰਹ 'ਤੇ ਵੀ ਤੇ ਸਿਰ 'ਤੇ ਵੀ। ਹਾਂਜੀ ਫਿਰ ਉੱਪਰੋਂ ਪੜੋ ਜੀ।
ਫਰੀਦਾ ਇੱਕ ਨਾ ਆਟਾ ਅਗਲਾ,
ਇੱਕ ਨਾ ਆਟਾ ਅਗਲਾ ਭਾਵ ਸਾਧ ਸੰਗਤ ਇੱਕ ਨੇ ਨਾਮ ਜਪ ਕੇ ਅੱਗੇ ਦਰਗਾਹ ਤੱਕ ਪਹੁੰਚਾਂ ਹੋ ਗਈਆਂ, ਉਹਨਾਂ ਦੀਆਂ ਦਰਗਾਹ ਤੱਕ। ਬਾਬਾ ਵਰਿਆਮ ਸਿੰਘ ਜੀ ਰਤਵਾੜੇ ਸਾਹਿਬ ਵਾਲੇ ਮਹਾਂਪੁਰਸ਼, ਬੜੀ ਬੰਦਗੀ ਵਾਲੇ ਸਾਧੂ, ਬਾਬਾ ਈਸ਼ਰ ਸਿੰਘ ਦੀ ਸੰਗਤ ਕੀਤੀ ਅਤੇ ਉਦੋਂ ਐਕਸੀਡੈਂਟ ਸਨ ਸਾਧ ਸੰਗਤ, ਜਦੋਂ ਆਏ ਅਤੇ ਮਹਾਂਪੁਰਸ਼ਾਂ ਨੇ ਇੱਕ ਬਚਨ ਕੀਤਾ ਵੀ ਆ ਨੌਕਰੀ ਛੱਡ ਦਿਓ ਸਰਕਾਰੀ ਅਤੇ ਸੱਚੀ ਸਰਕਾਰ ਦੀ ਸ਼ੁਰੂ ਕਰ ਲਾ ਜੀ, ਕਹਿੰਦੇ ਜੀ ਸੱਤ ਬਚਨ, ਨੌਕਰੀ ਛੱਡ ਦਿੱਤੀ ਅਤੇ ਸੱਤ ਬਚਨ ਕਰਕੇ ਸਾਧੂ ਦੇ ਪਿੱਛੇ ਤੁਰ ਪਏ। ਕਿੱਥੋਂ ਕਿੱਥੇ ਪਹੁੰਚ ਗਏ, ਇੱਕ ਦਿਨ ਬੈਠੇ ਅਤੇ ਸੰਗਤਾਂ ਨੂੰ ਭਗਤਾ ਰਹੇ ਸਨ ਅਤੇ ਇੱਕ ਆਇਆ ਆ ਕੇ ਖੜਾ ਹੀ ਆ ਮੂਹਰੇ। ਬਾਬਾ ਵਰਿਆਮ ਸਿੰਘ ਜੀ ਨੇ ਦੇਖਿਆ ਬਈ ਤੂੰ ਕੌਣ, ਤੂੰ ਕੌਣ ਆ, ਕਿੱਥੋਂ ਆਇਆ? ਉਹ ਚੁੱਪਾ ਕਰਕੇ ਖੜਾ ਹੀ ਆ। ਬਾਬਾ ਵਰਿਆਮ ਸਿੰਘ ਸਾਧ ਸੰਗਤ ਰਤਵਾੜਾ ਸਾਹਿਬ ਵਾਲਿਆਂ ਨੇ ਦੂਜਾ ਬਚਨ ਕੀਤਾ ਬਈ ਤੂੰ ਕੌਣ ਹੈ, ਤੂੰ ਕਿੱਥੋਂ ਆਇਆ? ਅਤੇ ਸਾਧ ਸੰਗਤ ਜਦੋਂ ਨਾ ਬੋਲਿਆ ਤਾਂ ਸੰਗਤ ਹੱਸਣ ਲੱਗ ਗਈ। ਜਦੋਂ ਸੰਗਤ ਜਿਹੜੇ ਕੋਲੇ ਬੈਠੇ ਸਨ ਹੱਸਣ ਲੱਗ ਗਏ ਅਤੇ ਜਿਹੜਾ ਉਹ ਜਗਿਆਸੂ ਆਇਆ ਸੀ ਅੱਖਾਂ ਭਰ ਗਿਆ ਕਹਿੰਦੇ ਮਹਾਂਪੁਰਸ਼ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਬੇਨਤੀ ਕਰਨ ਵੀ ਮੈਂ ਕੌਣ ਅਤੇ ਮਹਾਂਪੁਰਸ਼ੋਂ ਮੈਂ ਕਿੱਥੋਂ ਆਇਆ ਦੱਸੋ ਮੈਨੂੰ ਸਾਧ ਸੰਗਤ ਮਹਾਂਪੁਰਸ਼ਾਂ ਨੇ ਆਪਦੇ ਸੱਜੇ ਹੱਥ ਨਾਲ ਉਹਦੀ ਖੱਬੀ ਬਾਂਹ ਫੜ ਲਈ ਗੁੱਟ ਤੋਂ ਪੌਣਾ ਘੰਟਾ ਇੱਧਰੋਂ ਮਹਾਂਪੁਰਸ਼ਾਂ ਦੀਆਂ ਅੱਖਾਂ ਬੰਦ ਉੱਧਰੋਂ ਆਏ ਜਗਿਆਸੂ ਦੇ ਅੱਖਾਂ ਵਿੱਚੋਂ ਤਰੱਪ ਤਰੱਪ ਹੰਝੂ ਡਿੱਗੀ ਜਾਂਦੇ ਅੱਖਾਂ ਨਹੀਂ ਖੁੱਲੀਆਂ 45 ਮਿੰਟ ਬੀਤਣ ਤੋਂ ਬਾਅਦ ਜਦੋਂ ਗੁੱਟ ਛੱਡਿਆ ਜਦੋਂ ਦਿੱਤਾ ਝਟਕਾ ਹਲਕਾ ਜਿਹਾ ਬਾਂਹ ਨੂੰ ਅੱਖਾਂ ਖੋਲ ਖੋਲ ਕੇ ਖੋਲੀਆਂ ਨੇ ਅਤੇ ਰੋ ਰੋ ਕੇ ਫੁੱਟ ਫੁੱਟ ਕੇ ਦੱਸ ਰਿਹਾ 45 ਮਿੰਟਾਂ 'ਚ ਪਿਛਲੇ 45 ਜਨਮਾਂ ਦੇ ਵਿੱਚ ਦਿਖਾ ਲਿਆਂਦਾ ਸਰ ਇੱਕ ਨੂੰ ਆਟਾ ਅਗਲਾ ਉਹਨਾਂ ਨੂੰ ਅੱਗੇ ਦਾ ਪਤਾ ਉਹਨਾਂ ਨੂੰ ਪਿੱਛੇ ਦਾ ਪਤਾ ਇਹ ਕਿੱਥੋਂ ਅਸੀਂ ਆਏ ਹਾਂ ਅਤੇ ਹੁਣ ਕਿੱਥੇ ਜਾਣ ਇੱਕ ਨਾ ਹੀ ਲੋਣ ਇੱਕ ਨੂੰ ਪਤਾ ਹੀ ਨਹੀਂ ਭਗਤੀ ਹੀ ਨਹੀਂ ਅੰਮ੍ਰਿਤ ਵੇਲਾ ਹੀ ਨਹੀਂ ਅਭਿਆਸ ਹੀ ਨਹੀਂ ਅੰਮ੍ਰਿਤ ਛਕਿਆ ਹੀ ਨਹੀਂ ਸਾਧ ਸੰਗਤ ਬਹੁਤ ਔਖਾ ਹੋਈ ਇੱਕ ਵਾਰੀ ਫੇਰ ਪੜੋ ਜੀ
ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ
ਇੱਕ ਨੇ ਨਾਮ ਇੰਨਾ ਜਪ ਲਿਆ ਸਾਧ ਸੰਗਤ ਦੂਜਿਆਂ ਨੂੰ ਤਾਰ ਕੇ ਸੱਚਖੰਡ ਲੈ ਕੇ ਜਾਣ ਵਾਲਾ ਬਣ ਗਿਆ ਆਪ ਜੀ ਮਹਾਂਪੁਰਸ਼ਾਂ ਨਾਂ ਜਾਣਦੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਤਾਰਨ ਤਾਰਨ ਸਾਹਿਬ ਵਾਲੇ ਉਹ ਕਿੰਨੀ ਬੰਦਗੀ ਕੀਤੀ ਸਾਧ ਸੰਗਤ ਕਿੰਨੀ ਸੇਵਾ ਕੀਤੀ ਲੋਕ ਆਪਦਾ ਘਰ ਬਣਾਉਂਦੇ ਬੱਸ ਹੋ ਜਾਂਦੀ ਹੈ ਉਹਨਾਂ ਨੇ ਮਹਾਰਾਜ ਦੇ ਘਰ ਦੇ ਕਿੰਨੇ ਘਰ ਬਣਾਏ ਕਿੰਨੀ ਬੇਅੰਤ ਸੇਵਾ ਕੀਤੀ ਇੱਕ ਗਿਆਨ ਸਿੰਘ ਹੈ ਜਨੇਸਰ ਦਾ ਇੰਦਰੀ ਤਹਿਸੀਲ ਪੈਂਦੀ ਹੈ ਜ਼ਿਲ੍ਹਾ ਕੁਰਕਸ਼ੇਤਰ ਉਹ ਆਏ ਇੱਥੇ ਮਹਾਂਪੁਰਸ਼ਾਂ ਕੋਲ ਸੇਵਾ ਕਰੀ ਜਾਂਦੇ ਗਿਆਨ ਸਿੰਘ ਅਤੇ ਇੱਕ ਦਿਨ ਸਾਧ ਸੰਗਤ ਸੇਵਾ ਕਰਦੇ ਲੈਂਟਰ ਪੈ ਰਿਹਾ ਗੁਰੂ ਘਰ ਦਾ ਅਤੇ ਛੱਤ ਤੋਂ ਡਿੱਗੇ ਅਤੇ ਸਿਰ ਥੱਲੇ ਵੱਜਿਆ ਦਸਤਾਰ ਉੱਤਰ ਗਈ ਹੈ ਸਿਰ ਵੱਜਿਆ ਪ੍ਰਾਣ ਨਿਕਲ ਗਏ ਉਦੋਂ ਥੋੜ੍ਹਾ ਬਾਬਾ ਜਗਤਾਰ ਸਿੰਘ ਹੁਣੇ ਥੋੜ੍ਹੇ ਬਾਹਰ ਗਏ ਸਨ ਸੁਨੇਹਾ ਫੋਨ ਲਾਇਆ ਬਾਬਾ ਜੀ ਆਓ ਇੱਕ ਸੇਵਾਦਾਰ ਸਿੰਘ ਜਿਹੜਾ ਗਿਆਨ ਸਿੰਘ ਸੀਗਾ ਅਤੇ ਮਹਾਂਪੁਰਸ਼ ਉਹ ਚੜ੍ਹਾਈ ਕਰ ਗਿਆ ਮਹਾਂਪੁਰਸ਼ ਕਹਿੰਦੇ ਅਸੀਂ ਆਉਂਦੇ ਭਾਈ ਆਏ ਅਤੇ ਆਏ ਸਾਰੇ ਦੇਖਿਆ ਲੰਮਾ ਪਾਇਆ ਹੋਇਆ ਸਵਾਸ ਹੈ ਨਹੀਂ ਡਾਕਟਰਾਂ ਨੇ ਵੀ ਦੇਖ ਲਿਆ ਕਹਿੰਦੇ ਜੀ ਖਤਮ ਹੋ ਗਿਆ ਕਹਿੰਦੇ ਜੇ ਇੱਥੇ ਚੜ੍ਹਾਈ ਕਰ ਗਿਆ ਕਹਿੰਦੇ ਮੇਰੇ ਗੁਰੂ ਰਾਮਦਾਸ ਨੂੰ ਕਹਿਣਗੇ ਕਿ ਸੇਵਾ ਕੀਤੀ ਸੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਅਤੇ ਉੱਥੇ ਮਰ ਗਿਆ ਮਹਾਂਪੁਰਸ਼ਾਂ ਨੇ ਮੂੰਹ ਦੇ ਵਿੱਚ ਜਾਪ ਕੀਤਾ ਸ਼ੁਰੂ ਉਹਦੀ ਬਾਂਹ ਫੜ ਲਈ ਅਤੇ ਸਾਧ ਸੰਗਤ ਕਹਿੰਦੇ ਤਿੰਨ ਚਾਰ ਮਿੰਟ ਲੱਗੇ ਹੋਰ ਅਤੇ ਗਿਆਨ ਸਿੰਘ ਉੱਠ ਕੇ ਬਹਿ ਗਿਆ ਮਹਾਂਪੁਰਸ਼ ਕਹਿੰਦੇ ਅਸੀਂ ਉਹਨਾਂ ਚਿਰ ਤੇਰੀ ਬਾਂਹ ਛੱਡਣੀ ਨਹੀਂ ਸੀ ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਤੇਰੇ ਪ੍ਰਾਣ ਨਹੀਂ ਮੋੜਨੇ ਸੀ ਇੱਕ ਨੂੰ ਆਟਾ ਅਗਲਾ ਭਾਵ ਜਿਹੜੇ ਅੱਗੇ ਗਿਆਨ ਭਾਵ ਮਰ ਕੇ ਗਿਆਨ ਵੀ ਮੋੜ ਸਕਦੇ ਇੱਕ ਨਾ ਹੀ ਲਾਉਣ ਉਹਨਾਂ ਨੂੰ ਆਪਦਾ ਹੀ ਨਹੀਂ ਪਤਾ ਇਹਨਾਂ ਸਾਧੂਆਂ ਨੂੰ ਜਾਣ ਦਾ ਪਤਾ ਆਪਦੇ ਤਰੀਕ ਆਉਣ ਦੀ ਤਰੀਕ ਪਤਾ ਸਾਧ ਸੰਗਤ ਇਹਨਾਂ ਦੀਆਂ ਖੇਡਾਂ ਵੱਡੀਆਂ ਨੇ ਸਮਝਣਾ ਇਹਨਾਂ ਬੜਾ ਮੁਸ਼ਕਲ ਇੱਕ ਵਾਰੀ ਫੇਰ ਪੜੋ ਜੀ
ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲਾਉਣ
ਇੱਕ ਨੂੰ ਇੰਨਾ ਦੇ ਦਿੱਤਾ ਕਿ ਬੰਦਗੀ ਕਰਕੇ ਦੂਜਿਆਂ ਨੂੰ ਵੀ ਤਾਰੀ ਜਾਂਦੇ ਆ ਇੱਕ ਵਿਚਾਰੇ ਲਾਉਣ ਨੇ ਭਾਵ ਆਪਦੇ ਵੀ ਪਾਪ ਕਟਾਉਣ ਜੋਗੇ ਨੇ ਜੀ
ਅੱਗੇ ਗਏ ਸੰਜਾ ਪਸਾਨੇ ਚੋਟਾਂ ਖਾਸੀ ਕੌਣ
ਕਹਿੰਦੇ ਅੱਗੇ ਜਦੋਂ ਜਾ ਕੇ ਪਛਾਣਨਗੇ ਤੇ ਮਾਰਾਂ ਪੈਣਗੀਆਂ ਬੰਦਗੀ ਤੋਂ ਬਗੈਰ ਆ ਗਏ ਹਾਂ ਉਦੋਂ ਇਹਨਾਂ ਦੀ ਵਿਚਾਰਿਆਂ ਦੀ ਕੌਣ ਗਵਾਹੀ ਦਊਗਾ ਪਛਾਣ ਪਛਾਣ ਕੇ ਤੁਸੀਂ ਗਿਆ ਸੀ ਤੂੰ ਬੰਦਗੀ ਕਰਨ ਤੇ ਤੂੰ ਗੁਰੂ ਸਾਹਿਬ ਦੀ ਬਾਣੀ ਵੀ ਸੁਣੀ ਹੈ ਪਰ ਲਾਹਾ ਨਹੀਂ ਲਿਆ ਜੀਵਨ 'ਚ ਕਮਾਇਆ ਨਹੀਂ ਹੈਗਾ ਜਿੰਨਾ ਚਿਰ ਜੀਵਨ ਦੇ ਢਾਲਾਂਗੇ ਨਹੀਂ ਭਲਾ ਨਹੀਂ ਹੋਣਾ ਸਾਧ ਸੰਗਤ ਜੀ
ਪਾਸਿਦ ਮਾਮੇ ਛੱਤ ਸਿਰੇ ਭੇਰੀ ਛੱਡੋ ਰੱਡ
ਤੇ ਜਿੱਥੇ ਬਾਬਾ ਫਰੀਦ ਜੀ ਰਹਿੰਦੇ ਸਨ ਸਾਧ ਸੰਗਤ ਇੱਕ ਬੜਾ ਵੱਡਾ ਸੂਬੇਦਾਰ ਅਹਿਲਕਾਰ ਬੜਾ ਜਿਹਦਾ ਨਾਮ ਉੱਥੇ ਉਹ ਸਰੀਰ ਛੱਡ ਗਿਆ ਸਰੀਰ ਛੱਡਿਆ ਉਹਨੇ ਅਤੇ ਬਹਿੰਗਮਾਂ ਨੇ ਨਾਲ ਜਿਹੜੇ ਸੇਵਾਦਾਰ ਨੇ ਬਾਬਾ ਫਰੀਦ ਜੀ ਦੇ ਉਹਨਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਇਹਨਾਂ ਦਾ ਕੀ ਬਣੂਗਾ ਇਹ ਤਾਂ ਬੜੇ ਪੈਸੇ ਵਾਲੇ ਬੰਦੇ ਆ ਇਹਨਾਂ ਦਾ ਫਿਰ ਉੱਤੇ ਦਾ ਪੂਰਾ ਟੋਲ ਟੱਪਾ ਹੁੰਦਾ ਹੋਊਗਾ ਇਹਨਾਂ ਦਾ ਫਿਰ ਪੂਰੀ ਚੱਲਦੀ ਹੋਣੀ ਹੈ ਸਾਧ ਸੰਗਤ ਇੱਥੇ ਤਾਂ ਨੰਗੇ ਪੈਰੀਂ ਜਾਣਾ ਪੈਂਦਾ ਸੰਸਾਰ ਤੋਂ ਜਿੰਨੇ ਮਰਜ਼ੀ ਇੱਥੇ ਸੂਟ ਬੂਟ ਕਿਸੇ ਦੇ ਪਵਾ ਦਵੋ ਤੁਸੀਂ ਅਤੇ ਜਦੋਂ ਸਮਾਂ ਅਖੀਰਲਾ ਹੁੰਦਾ ਮਾਇਆ ਵੀ ਇੱਥੇ ਰਹਿ ਜਾਣੀ ਆ ਸਾਰੀਆਂ ਜਿਹੜੀਆਂ ਚੜ੍ਹਤ ਫੜਤ ਦਿੰਦੀ ਆ ਨਾ ਜਿਹੜਿਆ ਇਹ ਸਭ ਧਰਿਆ ਧਰਾਇਆ ਰਹਿ ਜਾਣਾ। ਇੱਕ ਵਾਰੀ ਕਰੋ ਸਰਵਣ ਜੀ।
ਪਾ ਸਿੱਧ ਮਾਮੇ ਛੱਤ ਸਿਰੇ ਭੇਰੀ ਛੱਡੋ ਰੱਡ।
ਕਹਿੰਦੇ ਜਿਹਨਾਂ ਕੋਲੇ ਸੀ ਕੀ ਸੀਗਾ, ਦਮਾਮੇ ਵੱਜਦੇ ਸਨ, ਭਾਵ ਨਗਾਰੇ ਵੱਜਦੇ ਸਨ ਜਿਹਨਾਂ। ਹਾਂਜੀ ਫਿਰ ਪੜੋ ਜੀ।
ਪਾ ਸਿੱਧ ਮਾਮੇ ਛੱਤ ਸਿਰੇ
ਛੱਤ ਸਿਰ, ਭਾਵ ਜਿਹਨਾਂ ਦੇ ਸਿਰ ਤੇ ਛੱਤਰ ਝੂਲਦੇ ਸਨ, ਸਾਧ ਸੰਗਤ ਜਿਹਨਾਂ ਦੇ ਚੌਰ ਹੁੰਦੀ ਸੀ ਜਿਹਨਾਂ ਨੂੰ ਜੀ,
ਭੇਰੀ ਛੱਡੋ ਰੱਡ,
ਜਿਹਨਾਂ ਉੱਤੇ ਭੇਰੀਆਂ ਵੱਜਦੀਆਂ ਸਨ। ਫਿਰ ਪੜੋ ਜੀ।
ਭੇਰੀ ਛੱਡੋ ਰੱਡ,
ਛੱਡੋ ਰੱਡ ਭਾਵ ਜਿਹਨਾਂ ਕੋਲੇ ਭੱਟ ਆ ਕੇ ਉਹਨਾਂ ਦੀਆਂ ਵਡਿਆਈਆਂ ਗਾਉਂਦੇ ਸਨ, ਜਿਹਨਾਂ ਦੀਆਂ ਵਡਿਆਈਆਂ, ਭਾਵ ਬਹਿ ਬਹਿ ਕੇ ਆਪਦਾ ਚੰਗਾ ਨਾਂ ਰਖਾਈ ਕਹਿ ਜਸ ਕੀਰਤ ਜੱਗ ਲੇ। ਕਹਿੰਦੇ ਜਿਹੜੇ ਆਪਦਾ ਚੰਗਾ ਨਾਂ ਰਖਾਈ ਬੈਠੇ ਸੀ, ਜਸ ਕੀਰਤ ਜੱਗ ਲੇ, ਕਹਿ ਲੋਕਾਂ ਤੋਂ ਵਡਿਆਈਆਂ ਸੁਣਦੇ ਸਨ ਵੀ ਬੜੇ ਚੰਗੇ ਨੇ ਜੀ, ਬਹੁਤ ਆਏ ਨੇ। ਕਹਿੰਦੇ ਕੌਣ ਜਿਹਨਾਂ ਨੂੰ ਭੱਟ ਗਾ ਗਾ ਕੇ ਕਹਿ ਰਹੇ ਜਿਹਨਾਂ ਨੂੰ ਜੀ,
ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ।
ਹੁਣ ਜਾ ਕੇ ਕਿੱਥੇ ਕਬਰਾਂ ਚ ਜਾ ਲੰਮੇ ਪਾਏ, ਹੁਣ ਕਬਰਾਂ ਚ ਇਕੱਲੇ ਹੀ ਪਏ ਨੇ ਸਾਧ ਸੰਗਤ, ਕੋਈ ਵੀ ਨਾਲ ਨੀ ਜਾ ਕੇ ਪੈਂਦਾ, ਘਰ ਦੇ ਇਕੱਲੇ ਨੂੰ ਤੋਰ ਦਿੰਦੇ, ਅੱਜ ਜਿੰਨੇ ਮਰਜ਼ੀ ਪੌਨੀ ਲੱਖਾਂ ਜਾ ਕੇ ਜੋੜ ਕੇ ਤੇ ਪੌਨੀ ਕਰੋੜਾਂ ਇਹਨਾਂ ਦੇ ਨਾਂ ਤੇ ਵੀ ਜਮ੍ਹਾਂ ਕਰਾ ਦੇਵੋ, ਕੋਈ ਮਰੇ ਮਾਂ ਪਿਓ ਦੇ ਨਾਲ ਨਹੀਂ ਪੈਂਦਾ ਸਾਧ ਸੰਗਤ, ਉੱਤੋਂ ਉੱਤੋਂ ਬੜੀਆਂ ਜੱਫੀਆਂ ਜਿਹੀਆਂ ਪਾਉਂਦੇ ਕਈ, ਇਹ ਐਵੇਂ ਉੱਤੋਂ ਦਿਖਾਵੇ ਹੁੰਦੇ ਕਈ ਤਰ੍ਹਾਂ ਦੇ, ਕੋਈ ਮਰਿਆਂ ਦੇ ਨਾਲ ਜਾਂਦਾ ਨਹੀਂ ਸਾਧ ਸੰਗਤ। ਇਹੋ ਜਿਹੀ ਇੱਕ ਨੇ ਬੇਅੰਤ ਆਪ ਜੀ ਆਧਾਰ ਨਾਲ ਪਿਛਲੇ ਦਿਨ ਵੀ ਸਰਵਣ ਕੀਤੇ, ਇੱਕ ਵਾਰੀ ਫੇਰ ਪੜੋ ਜੀ।
ਪਾ ਸਿੱਧ ਮਾਮੇ ਛੱਤ ਸਿਰੇ ਭੇਰੀ ਛੱਡੋ ਰੱਡ।
ਜਿਹੜੇ ਇੰਨੇ ਵੀ ਜਿਹੜੇ ਇੰਨੇ ਅਮੀਰ ਵੀ ਜਿਹੜੇ ਜਿਹਨਾਂ ਦਾ ਬੜਾ ਨਾਮ ਸੀਗਾ, ਜਿਹੜੇ ਬੜੇ ਚੱਕਰਵਰਤੀ ਰਾਜੇ ਹੋਏ ਜੀ,
ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ।
ਥੀਏ ਅਤੀਮਾ ਗੱਡ ਭਾਵ ਯਤੀਮਾ ਵਾਂਗੂ ਕੱਲੇ ਹੀ ਪਾ ਦਿੱਤੇ ਉਸ ਕਬਰਾਂ ਵਿੱਚ ਜੀ,
ਜਾਏ ਸੁੱਤੇ ਜੀ ਰਾਣ ਮਹਿ ਥੀਏ ਅਤੀਮਾ ਗੱਡ।
ਇਉਂ ਕਰਕੇ ਸਾਧ ਸੰਗਤ ਦੇ ਇਕੱਲੇ ਰਹਿ ਗਏ। ਸਮਾਂ ਹੁਣ ਪਤਾ ਨਹੀਂ ਅੱਜ ਹੋ ਗਿਆ ਕਾਫੀ, ਹਾਂਜੀ ਮਾਫ਼ੀ ਚਾਹੁੰਦੇ ਹਾਂ, ਸਮਾਂ ਉਹ ਘੜੀ ਅੱਜ ਦਿਖਦੀ ਨਹੀਂ ਸੀਗੀ, ਦੋ ਤਿੰਨ ਵਾਰ ਦੇਖਿਆ ਕਈ ਵਾਰ ਸੈਕਿੰਡ ਵਾਲੀ ਲੱਗੇ, ਮੈਂ ਕਿਹਾ ਹਾਲੇ ਸਵਾ ਇੱਕ ਹੋਇਆ ਹੀ ਨਹੀਂ ਹਾਲੇ, ਅਤੇ 15-20 ਮਿੰਟ ਉੱਤੇ ਹੋ ਗਏ, ਅਤੇ ਜੇ ਤੁਸੀਂ ਆਖੀਰਲੇ ਹੋਰ ਪੜ੍ਹ ਲਓ ਅਤੇ ਆਪਾਂ ਫਿਰ ਕਰੀਏ ਸਮਾਪਤੀ ਇੱਕ ਮਿੰਟ ਵਿੱਚ ਜੀ।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇ ਦੇ ਪੀ ਗਏ।
ਕਹਿੰਦੇ ਜਿਹੜੇ ਬੜੇ ਵੱਡੇ ਕੋਠੇ ਭਾਵ ਕੱਚੇ ਕੋਠੇ ਪਾਏ ਸਨ, ਹਾਂਜੀ
ਮੰਡਪ ਮਾੜੀਆ
ਭਾਵ ਜਿਹੜੇ ਪੱਕੇ ਜਿਹਨਾਂ ਨੇ ਹਾਂਜੀ ਮਹਿਲ ਬਣਾਏ, ਘਰ ਪੱਕੇ ਬਣਾਏ ਕੋਠੇ ਜੀ,
ਮਾੜੀਆਂ
ਜਿਹੜੇ ਮਹਿਲ ਬਣਾਏ ਜੀ
ਉਸਾਰੇ ਦੇ ਪੀ ਗਏ।
ਜਿਹਨੇ ਭਾਵਾਂ ਦੀ ਦੁਆਦਸੀ ਤ੍ਰਦਾਦਸੀ, ਭਾਵ ਭਾਵਾਂ ਦੀ ਦੋ ਮੰਜ਼ਲੀਆਂ ਭਾਵਾਂ ਦੀ ਤਿੰਨ ਮੰਜ਼ਲੀਆਂ ਬਣਾਈਆਂ ਸਨ, ਉਹ ਉਸਾਰਦੇ ਉਹ ਵੀ ਚਲੇ ਗਏ ਜੀ।
ਕੂੜਾ ਸੌਦਾ ਕਰ ਗਏ ਗੋਰੀ ਆਏ ਪਏ।
ਕਹਿੰਦੇ ਜਿਹੜੇ ਕੂੜੇ ਸੌਦੇ ਭਾਵ ਜਿਹੜੇ ਇਕੱਲੇ ਮਾਇਆ ਜੋੜੀ ਹੈ ਸਾਧ ਸੰਗਤ, ਮਾਇਆ ਹੈਗੀ ਕੂੜੀ, ਮਾਇਆ ਕੀ ਹੈਗੀ ਜੀ
ਕੂੜੀ,
ਨਹੀਂ ਕਿਸੇ ਨੇ ਨਹੀਂ ਕਿਹਾ ਕੀ ਹੈਗੀ ਮਾਇਆ ਕੀ ਹੈਗੀ ਜੀ, ਨਹੀਂ ਮੈਨੂੰ ਤਾਂ ਐਂ ਲੱਗਦਾ ਕਹਿੰਦੇ ਜ਼ਰੂਰੀ ਹੈ, ਮਾਇਆ ਕੀ ਹੈਗੀ ਜੀ, ਮੈਨੂੰ ਜ਼ਰੂਰੀ ਹਾਲੇ ਵੀ ਜ਼ਰੂਰੀ ਸੁਣਿਆ ਹਾਲੇ, ਠੀਕ ਹੈ ਜ਼ਰੂਰੀ ਆ ਪਰ ਗੁਜਰਾਨ ਕਰੋ ਸਾਧ ਸੰਗਤ। ਤੁਹਾਨੂੰ ਇੱਕ ਰਾਜੇ ਦੀ ਫੋਟੋ ਦਿਖਾਉਂਦੇ, ਤੁਹਾਨੂੰ ਬੜੇ ਪੈਸੇ ਵਾਲਾ ਹੋਇਆ ਸਾਧ ਸੰਗਤ, ਲੋਕ ਥੋੜ੍ਹੇ ਹਜ਼ਾਰਾਂ ਨੂੰ ਆਪਾਂ ਤਰਸਦੇ ਹਾਂ ਹਜ਼ਾਰਾਂ ਨੂੰ ਸਿਰਫ, ਇਹ ਲੱਖਾਂ ਨੇ ਕਰੋੜਾਂਪਤੀ ਰਾਜਾ ਹੋਇਆ, ਜਿੱਥੇ ਲਿਖਿਆ ਪਹਿਲਾਂ ਉਹ ਦਿਖਾਓ ਮਾੜਾ ਇੱਕ ਮਿੰਟ, ਇਹ ਇੰਨਾ ਅਮੀਰ ਹੋਇਆ ਰਾਜਾ, ਹਾਂਜੀ ਉੱਪਰ ਪੜ੍ਹਾਓ ਮਾੜਾ ਇੱਕ ਵਾਰੀ, ਖੋਲੋ ਥੋੜ੍ਹਾ ਹੋਰ, ਆ ਪੜ੍ਹੋ ਮਾੜਾ ਇੱਕ ਥੋੜ੍ਹਾ ਹੋਰ ਖੋਲੋ ਦਿਖਾਓ, ਥੋੜ੍ਹਾ ਖੋਲੋ ਥੋੜ੍ਹਾ ਹੋਰ ਹੋਊਗੀ ਵੱਡੀ ਇਹ, ਹਾਂਜੀ ਪੜ੍ਹ ਕੇ ਸੁਣਾਓ ਤੁਸੀਂ।
ਨੌਰਥ ਇਰਾਕ ਮੇ
ਉੱਚੀ ਬੋਲੋ,
ਨੌਰਥ ਇਰਾਕ ਮੇ ਖੁਦਾਈ ਮੇ ਨਮਰੂਦ ਬਾਦਸ਼ਾਹ ਔਰ ਉਸਕੀ ਬੀਵੀ ਕੀ ਦੋਨੀ ਮਿਲੀ, ਇਨ ਦੋਨੋਂ ਕੀ ਬੋਡੀ ਕੀ ਜਵੈਲਰੀ ਕੀ ਕੀਮਤ 350 ਮਿਲੀਅਨ ਡੋਲਰ ਹੈ, ਯਾਨੀ 17.35 ਲੱਖ ਕਰੋੜ।
ਇਹ ਦੇਖ ਲਓ ਸਾਧ ਸੰਗਤ, ਨਮਰੂਦ ਬਾਦਸ਼ਾਹ ਹੋਇਆ ਸਾਧ ਸੰਗਤ, ਬਹੁਤ ਅਮੀਰ ਬਾਦਸ਼ਾਹ ਹੋਇਆ, ਜਿਹਦੇ ਸਿਰਫ ਸਰੀਰ ਦੇ ਉੱਪਰ ਆ ਦੇਖ ਲਓ 300 ਕਿੰਨਾ ਲਿਖਿਆ ਜੀ 350 ਮਿਲੀਅਨ ਡੋਲਰ ਦੀ ਜਵੈਲਰੀ ਪਾ ਕੇ ਦੱਬਿਆ। ਦੇਖੋ ਆਪ ਅੱਗੇ ਦਿਖਾਉਂਦੇ ਆਪ ਜੀ, ਹਾਂਜੀ ਆ ਨਮਰੂਦ ਬਾਦਸ਼ਾਹ ਜਿਹੜਾ ਸਮਾਈਲ ਦੇ ਰਿਹਾ ਨਾ, ਦੇਖੋ ਅੱਜ ਮੈਂ ਕੋਲਗੇਟ ਬ੍ਰੱਸ਼ ਵਾਲੇ ਐਡ ਨਹੀਂ ਦਿੰਦਾ, ਆ ਦੇਖ ਲਓ ਆ ਸਰੀਰ 'ਤੇ ਦੇਖ ਲਓ, ਜਿਹੜੇ ਆਪਾਂ ਹੀਰੇ ਪੰਨੇ ਜਵਾਹਰਾਤ ਦੀ ਗੱਲ ਕਰਦੇ ਹਾਂ, ਲਾਲਾਂ ਦੀ ਗੱਲ ਕਰਦੇ ਹਾਂ, ਆਹ ਦੇਖੋ ਆ ਸਾਰੇ ਸਰੀਰ ਦੇ ਉੱਤੇ ਉਹ ਪਾਏ ਆ, ਜਿਹੜੇ ਆਮ ਤੁਸੀਂ ਸੁਨਿਆਰਿਆਂ ਕੋਲ ਜਾਓ ਤਾਂ ਤੁਹਾਨੂੰ ਲੱਭਣੇ ਨਹੀਂ ਇਹ, ਆਹ ਉਹਦੀ ਘਰਵਾਲੀ ਆ ਦੇਖ ਲਓ ਸਿਰ ਤੋਂ ਲੈ ਕੇ ਕੇਸਾਂ, ਆਹ ਦੇਖੋ ਆਹ ਪੂਰੀ ਸੋਨਾ, ਆਹ ਸਾਰਾ ਸੋਨਾ ਪਿਆ ਸਾਧ ਸੰਗਤ, ਸਾਢੇ 300 ਮਿਲੀਅਨ ਡਾਲਰ ਜਿਹੜੇ ਉੱਤੇ ਆਰ ਕੋ ਸੋਨਾ ਪਿਆ ਜਿਹਨਾਂ ਦੇ ਉੱਤੇ, ਇਹ ਨਹੀਂ ਰਹੇ ਸਾਧ ਸੰਗਤ। ਆਪਾਂ ਕਿਹੜੇ ਵਿਚਾਰੇ, ਤੁਹਾਡੇ ਹੱਥ ਦਿਖਾਓ ਬੀਬੀ ਦੇ ਰਹੇ ਮਾੜੇ ਜਿਹੇ, ਦੂਜੇ ਇੱਕ ਹੋਰ ਫੋਟੋ ਹੋਣੀ ਜਿਹ 'ਚ ਹੱਥ ਦਿਸਣੇ। ਇੱਕ ਹੋਰ ਆ ਫੋਟੋ ਜਿਹਦੇ ਵਿੱਚ ਹੱਥ ਦਿਖਾਏ, ਉਂਗਲਾਂ ਦੇ ਵਿੱਚ ਹੀ ਪੂਰੀਆਂ ਐਨ ਮਾਲਾਂ ਪੂਰੀਆਂ ਪਰਾਈਆਂ ਹੋਈਆਂ ਸੋਨੇ ਦੀਆਂ। ਅਤੇ ਸੋਚ ਲਓ ਸਾਧ ਸੰਗਤ, ਜੇ ਇੰਨੇ ਪੈਸਿਆਂ ਵਾਲੇ ਵੀ ਜਾਂਦੇ ਰਹੇ, ਆਹ ਸੋਨਾ ਆਪਦੇ ਨਾਲ ਇੱਕ ਭੋਰਾ ਵੀ ਲੈ ਕੇ ਨਹੀਂ ਜਾ ਸਕੇ, ਅਸੀਂ ਕਿਹਦੇ ਵਿਚਾਰੇ ਹਾਂ। ਅਸੀਂ ਗੁਰੂ ਦੇ ਲੜ ਲੱਗੀਏ ਅਤੇ ਸਾਡਾ ਭਲਾ ਹੋਵੇ। ਇੱਕ ਵਾਰੀ ਫੇਰ ਪੜੋ ਜੀ।
ਕੂੜਾ ਸੌਦਾ ਕਰ ਗਏ ਗੋਰੀ ਆਏ ਪਏ,
ਬੇਨਤੀ ਸਾਰੀ ਸੰਗਤ ਪੂਰੇ ਸਲੋਕ ਨੂੰ ਗੱਜ ਕੇ ਪੜੋ ਜੀ।
ਫਰੀਦਾ ਕੋਠੇ ਮੰਡਪ ਮਾੜੀਆ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਪਏ।
ਫੇਰ ਪੜੋ ਗੱਜ ਕੇ ਜੀ।
ਫਰੀਦਾ ਕੋਠੇ ਮੰਡਪ ਮਾੜੀਆ ਉਹ ਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ।
ਅਖੀਰ ਨੂੰ ਜਿਹੜਾ ਸਾਡਾ ਸਫ਼ਰ, ਕਿਤੇ ਮਰਜ਼ੀ ਦੁਨੀਆਂ 'ਚ ਟਰੈਵਲ ਕਰ ਲਓ, ਸਾਰਾ ਵਰਲਡ ਘੁੰਮ ਲਵੋ, ਪਰ ਅਖੀਰ ਨੂੰ ਇੱਕ ਦਿਨ ਸਿਵਿਆਂ 'ਚ ਪਹੁੰਚਣੇ ਪਹੁੰਚਣਾ, ਕਬਰਾਂ 'ਚ ਪਹੁੰਚਣੇ ਪਹੁੰਚਣਾ, ਡੈਸਟੀਨੀ ਉੱਥੇ ਮੁੱਕਣੀ। ਭਵਨ ਦੀ ਕੋਈ ਕਹੇ ਕਾਹੂ ਬਿਹਾਵੈ ਦਿਨ ਰਹਿਣ ਚਾਲਤ, ਤੁਸੀਂ ਕਹੋ ਜੀ ਮੈਂ ਤਾਂ ਜੀਵਨ 'ਚ ਲੱਖ ਕਿਲੋਮੀਟਰ, 2 ਲੱਖ, ਕੋਈ ਕਹਿੰਦਾ 2 ਮਿਲੀਅਨ ਕਿਲੋਮੀਟਰ ਮੈਂ ਗੱਡੀ ਚਲਾਈ ਆ ਜੀ, ਉਹ ਕਹਿੰਦੇ ਭਵਨ ਦੀ ਤੂੰ 2 ਮਿਲੀਅਨ ਦੀ ਗੱਲ ਕਰਦਾ, ਤੂੰ ਭਵਨ ਦੀ 50 ਵੀ ਚਲਾ ਲਾ ਜੀਵਨ ਦੇ ਵਿੱਚ, ਪਰ ਇੱਕ ਦਿਨ ਜਿੱਦਣ 0 ਹੋਣਾ ਨਾ ਤੇਰਾ ਕਿਲੋਮੀਟਰ ਅਖੀਰ ਲਾ, ਉਹ ਕਿੱਥੇ ਹੋਣਾ ਸਾਧ ਸੰਗਤ ਜੀ? ਸੇਵਿਆਂ ਦੇ ਵਿੱਚ ਆ ਕੇ ਹੋਣਾ, ਉੱਥੇ ਆ ਕੇ ਡੈਸਟੀਨੀ ਮੁੱਕਣੀ ਮੁੱਕਣੀ ਆ, ਜਿੰਨੀ ਮਰਜ਼ੀ ਦੂਰ ਭੱਜ ਲਈਏ। ਆ ਬਾਬਾ ਫਰੀਦ ਜੀ ਅੱਗੇ ਸਲੋਕਾਂ ਵਿੱਚ ਬੜੀ ਸਿੱਖਿਆ ਦੇਣੀ ਉਹਨਾਂ ਨੇ, ਵਿਚਾਰ ਕਰਦਿਆਂ ਤੋਂ ਦੱਸ ਤੋਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਥੋੜ੍ਹਾ ਸਮਾਂ ਵੀ ਉੱਪਰ ਹੋ ਗਿਆ, ਦੱਸ ਉਹਦੇ ਵਾਸਤੇ ਸਾਧ ਸੰਗਤ ਤੋਂ ਸਾਰਿਆਂ ਤੋਂ ਸੰਗਤ ਦੇ ਚਰਨਾਂ ਦਾੜਾ 'ਤੇ ਮੱਥਾ ਲਾ ਕੇ ਮਾਫ਼ੀ ਮੰਗਦਾ, ਜਿਹੜੇ ਮੂੰਹੋਂ ਕੌੜੇ ਬੋਲ ਨਿਕਲੇ ਉਹਦੇ ਵਾਸਤੇ ਵੀ ਸਾਰੀ ਸੰਗਤ ਤੋਂ ਦੱਸ ਮਾਫ਼ੀ ਚਾਹੁੰਦਾ, ਅਤੇ ਜਿਹੜੇ ਚੰਗੀਆਂ ਸਨ ਉਹ ਇਹਨਾਂ ਮਹਾਂਪੁਰਸ਼ਾਂ ਦੀਆਂ, ਸਾਧੂਆਂ ਦੀਆਂ, ਭਗਤਾਂ ਦੀਆਂ, ਗੁਰੂ ਸਾਹਿਬਾਂ ਦੀਆਂ ਸਨ। ਜੇ ਆਪ ਜੀ ਨੇ ਬੇਅੰਤ ਪ੍ਰਮਾਣ ਅੱਜ ਸੁਣੇ, ਜਿਹਦੇ ਵਿੱਚ ਆਪ ਜੀ ਨੂੰ ਪਤਾ ਲੱਗਿਆ ਕਿ ਜਿੱਥੇ ਮਰਜ਼ੀ ਭੱਜ ਲਈਏ, ਇੱਕ ਦਰ ਛੱਡ ਕੇ ਅਤੇ ਦੂਜੇ ਦਰ ਗਿਆ ਬਣਨਾ ਕੁਛ ਨਹੀਂ, ਗੁਰੂ ਦੇ ਨਾਲ ਜੁੜੇ ਰਹੀਏ ਅਤੇ ਭਲਾ ਹੋ ਜਾਊ। ਜਿਹੜਾ ਚੰਗਾ ਸੀਗਾ ਆਪ ਜੀ ਨੇ ਸਰਵਣ ਕੀਤਾ, ਸਾਰਾ ਗੁਰੂ ਸਾਹਿਬ ਦਾ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਇਓ। ਆਪਦੀ ਵੀ ਅਤੇ ਦਾਸ ਦੀ ਵੀ ਅਰਦਾਸ ਕਰੋ ਕਿ ਮਹਾਰਾਜ ਸਾਨੂੰ ਪੂਰ ਗੁਰਸਿੱਖਾਂ ਸਾਧੂਆਂ ਵਾਲਾ ਜੀਵਨ ਬਖਸ਼ਣ, ਅਸੀਂ ਮਹਾਰਾਜ ਦੀਆਂ ਬੇਅੰਤ ਚਰਨਾਂ ਦੀਆਂ ਖੁਸ਼ੀਆਂ ਲੈ ਕੇ ਅਤੇ ਉਸ ਘਰ ਵਿੱਚ ਜਾ ਪਹੁੰਚੀਏ ਜਿੱਥੇ ਜਾ ਕੇ ਦੁਬਾਰਾ ਮੁੜਨਾ ਨਹੀਂ ਪੈਂਦਾ। ਆਹ ਦੇਖ ਲਓ ਭਗੀਰਤ ਵਰਗੇ ਵੀ ਜਿਹੜੇ ਆਪ ਜੀ ਨੇ, ਜਿਹਨਾਂ ਨੂੰ ਇਹ ਦੇਵੀਆਂ ਆ ਕੇ ਦਰਸ਼ਨ ਵੀ ਦਿੰਦੀਆਂ ਸਨ ਅਤੇ ਮੁਕਤੀ ਨਹੀਂ ਦੇ ਸਕੀਆਂ। ਅਤੇ ਨਾਲ ਇੱਕ ਹੋਰ ਜ਼ਰੂਰੀ ਬੇਨਤੀ, ਜਿਹਨਾਂ ਜਿਹਨਾਂ ਦੇ ਕੋਈ ਰਿਸ਼ਤੇਦਾਰ ਨੇ ਉੱਥੇ, ਆਪਦੇ ਨਿੱਜੀ ਤੌਰ 'ਤੇ ਉਹਨਾਂ ਦੀ ਜ਼ਰੂਰ ਮਦਦ ਕਰੋ ਜਿਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ, ਅਤੇ ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਦਿਓ, ਕਿ ਬਹੁਤਾ ਇਕੱਲਾ ਧੰਨ ਨਾ ਦਿਓ, ਇਕੱਲਾ ਦਿੱਤਾ ਧੰਨ ਤੁਹਾਨੂੰ ਪਤਾ ਆਪ ਜੀ ਨੂੰ ਕਿਵੇਂ ਕਿਵੇਂ ਕਿੱਥੇ ਵਰਤ ਲੈਂਦੇ ਮੁੜ ਕੇ। ਵਿਆਹ ਉਹਨਾਂ ਨੇ ਐਂ ਚੜ੍ਹਦੀ ਕਲਾ 'ਚ ਹੀ ਕਰਨੇ, ਇਹ ਵੀ ਗੱਲ ਯਾਦ ਰੱਖ ਲਿਓ, ਮੈਂ ਦੱਸ ਮਾਫ਼ੀ ਚਾਹੁੰਦਾ। ਵਿਆਹ ਉਹਨਾਂ ਨੇ ਉਵੇਂ ਕਰਨੇ ਪੈਲਸਾਂ ਵਿੱਚ, ਉਹ ਚੀਜ਼ਾਂ ਨਹੀਂ ਛੱਡਣੀਆਂ। ਉਹਨਾਂ ਕੋਲ ਭਾਈ ਹੁਣ ਨੁਕਸਾਨ ਹੋ ਗਿਆ, ਆਪਾਂ ਹੁਣ ਗੁਰਸਿੱਖੀ ਜੇ ਵਿੱਚ ਵੀ ਆਈਏ ਅਤੇ ਸਾਦਾ ਜੀਵਨ ਵੀ ਬਤੀਤ ਕਰੀਏ, ਬਹੁਤ ਨੁਕਸਾਨ ਹੋ ਚੁੱਕਿਆ। ਅਤੇ ਉਹਨਾਂ ਭੈਣਾਂ ਭਰਾਵਾਂ ਨਿੱਜੀ ਤੌਰ 'ਤੇ ਜਿਹੜੇ ਜਿਹੜੇ ਜਿਹਨਾਂ ਰਿਸ਼ਤੇਦਾਰ ਨੇ ਅਤੇ ਗਾਂ ਜਿਹਨੂੰ ਆਪ ਜਾਣਦੇ ਹੋ, ਖੁਦ ਆਪ ਮਾਇਆ ਦੇਖ ਕੇ ਅਤੇ ਉਹਨਾਂ ਦੀ ਮਦਦ ਕਰਨੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਾਲ ਇੱਕ ਬੇਨਤੀ ਕਰਨੀ ਸੀਗੀ, ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਨੂੰ JP ਦੀ ਇਸ ਈਸਟ ਏਰੀਏ ਦੇ ਵਿੱਚ ਲੋੜ ਵੀ ਬਹੁਤ ਸੀਗੀ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੇ ਪੁਰਾਣੇ ਪਿਛਲੇ ਤਕਰੀਬਨ 50 ਸਾਲਾਂ ਤੋਂ ਸੰਗਤ ਨਾਲ ਜੁੜੇ ਵੀ ਹੋਏ ਆ, ਪਰਿਵਾਰ ਦੇ ਇਸ ਦੇ ਮੈਂਬਰ ਵੀ ਆ, ਖੁਸ਼ਬੀਰ ਸਿੰਘ ਜੀ ਜਿਹੜੇ ਇੰਜੀਨੀਅਰ ਨੇ ਸਿਟੀ ਕੌਂਸਲ ਦੇ ਵਿੱਚ ਵੀ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ JP ਬਣੇ ਨੇ ਹੁਣ, ਅਤੇ ਜਿਹਨਾਂ ਨੂੰ ਕੋਈ JP ਸਰਵਿਸ ਦੀ ਕੋਈ ਲੋੜ ਹੋਵੇ ਅਤੇ ਇੱਥੇ ਗੁਰੂ ਘਰ ਤਕਰੀਬਨ ਅੰਮ੍ਰਿਤ ਵੇਲੇ ਵੀ ਰੋਜ਼ ਆਉਂਦੇ ਆ, ਅਤੇ ਤਕਰੀਬਨ ਕਈ ਵਾਰ ਸ਼ਾਮਾਂ ਨੂੰ ਵੀ ਇੱਥੇ ਹੁੰਦੇ ਆ, ਅਤੇ ਸ਼ੁੱਕਰ ਸਨਿਚਰ ਐਤਵਾਰ 3 ਦਿਨ ਇੱਥੇ ਹੋਇਆ ਕਰਨਗੇ। ਨੰਬਰ ਉਹਨਾਂ ਦਾ ਇੱਥੇ ਡਿਸਪਲੇ ਕਰ ਦਿੰਦੇ, ਕਿਸੇ ਨੂੰ ਵੀ ਕਦੋਂ ਵੀ ਕੋਈ ਉਹਨਾਂ ਦੀ ਹੈਲਪ ਦੀ ਲੋੜ ਆ, ਪੇਪਰ ਟੈਸਟਡ ਅਤੇ ਆਦਿਕ ਹੋਰ, ਅਤੇ ਜ਼ਰੂਰ ਦੱਸੋ ਗੁਰਸਿੱਖ ਨੇ, ਗੁਰਮੁਖ ਪਿਆਰੇ ਨੇ, ਅਤੇ ਭਵਨ ਦੀ ਸ਼ਾਮਾਂ ਨੂੰ, ਭਵਨ ਦੀ ਰਾਤ ਦੇ ਸਮੇਂ, ਕੋਈ ਵੀਕਐਂਡ 'ਚ, ਜਦੋਂ ਵੀ ਲੋੜ ਆਪ ਜੀ ਨੂੰ। ਅਤੇ ਹੁਣ ਜਿੱਥੇ ਅੰਦਰ ਉੱਥੇ ਕਾਊਂਟਰ ਵੀ ਲੱਗਿਆ ਹੋਇਆ ਆਪਣੇ ਗੁਰਦੁਆਰਾ ਸਾਹਿਬ ਦੀ ਸੇਵਾ ਵਾਲਾ, ਉੱਥੇ ਕੋਲੇ ਨੇ, ਉੱਥੇ ਗੁਰਪਿੰਦਰ ਸਿੰਘ ਹੁਣੀ ਬਾਜਵਾ ਸਾਹਿਬ ਹੁਣੀ ਹੁੰਦੇ ਨੇ, ਉਹਨਾਂ ਨੂੰ ਦੱਸ ਦਵੋ ਆਪ ਜੀ ਨੂੰ ਮਿਲਾ ਵੀ ਦਿਆ ਕਰਨ ਖੁਸ਼ਬੀਰ ਸਿੰਘ ਨੇ, ਅਤੇ ਵਿੱਚ ਇੱਥੇ ਸੇਵਾ ਵੀ ਤੁਹਾਡੇ ਵਿੱਚ ਹੀ ਕਰਦੇ ਹੁੰਦੇ ਆ, ਅਤੇ ਜੋ ਜਿੱਥੇ ਵੀ ਉਹਨਾਂ ਦੀ ਲੋੜ ਹੈ ਜ਼ਰੂਰ ਉਹਨਾਂ ਨੂੰ ਸੇਵਾ ਵਿੱਚ ਲਾਓ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।